गुरु नानक पद
पंकज
बंदन पद
पंकज बंदन
सिमरो अंगद दुख
निकंद
गुर अमरदास हृदय नित त्यावो हृदय
नित त्यावो
श्री गुरु राम दास गुण
गावो
गुरु अर्जन विघ्नन के
नाशक
विघ्नन के
नाशक
हर गोविंद शुभ मत
पर
श्री हर राय नमो
कर जोरी
नमो कर
जोरी
श्री हर कृष्ण
मना बहोरी
एक बहादुर परम
कृपाल
वाहिगुरु परम
कृपाला
श्री गुरु गोविंद
सिंह विशाला
तरा पर पुन पुन
सीसा जी पुन पुन सीसा
बंदो
बार बार जगदीसा
एकंकार
सतगुरु ते प्रसाद सचोए वाहे गुरु जी की फतेह है
विघ्न
विनाशन सोए
वाहे गुरु जी की
फतेह है
विघ्न
विनाशन सोए।
महाराज सच्चे पातशाह श्री दमदमा साहब गुरु काशी बैठे ने बैठिया बैठिया कहंदे ने डल्या ओ वेख किन्निया सोहनिया कणका लहरा रही ने। डला कहिंदा ना महाराज एदा ना कहो ए ता काई दे बूटे नजर आउंदे ने जे इत्थे कणक हो गई ते तुरकां दियां फौजां आ जाणगियां साडे कोलो हाला लिया करनगे तुसी बचन करो का इत्थे मोठ बाजरी हुंदा रहे। एक दिन फिर बीतिया ते महाराज जी कहिंदे ओ वेख डल्या किन्ना सोहना कमाद नजर आउंदा बड़ी मठियाई होवेगी बड़ा मिठा पैदा होवेगा। डल्ले ने फिर बचन टोक दिता आख्या ना महाराज ये ता घा दे बूटे उच्चे उच्चे नजर पे आउंदे ने। कलगीधर पातशाह आख्या डल्या तुहानू भी उदों तक समझ नहीं आउंदी जदों तक सवा पैर दिन ना चढ़ जाए जे सत बचन कर दिंदा ते हुणे फसलां लहराणियां सन पर कोई गल नहीं आउण वाले समय दे विच बचन पूरे होणगे इत्थे कणक भी होवेगी इत्थे कमाद भी होवेगा। ते रही गल तुरकां दी तुरकां दा राज हुण समाप्त है डल्या हुण तुरकां दा राज नहीं हुण खालसे दा राज होवेगा हुण खालसे पंथ दा राज प्रताप होवेगा। ये बचन आपां कल दी कथा च विचारे ने। आओ दसवें पातशाह जी महाराज जी दी होर सिफत श्री गुरु तेग बहादुर साहब दे नंदन जिन्हां बारे लिखिया जांदा तेग बहादुर नंदन तेग बहादुर नंदन योग बंधन योग गुरु गोबिंद सिंह श्री गुरु गोबिंद सिंह साहब जी दे चरणा दा ध्यान अपने हिरदयां च धारण करदिआं होइआं महाराज दसवें पातशाह दीआं सिफतां सरवण करिए। कलगियां वाले पातशाह दीआं वडियाईआं ए वड्डे दीआं वडियाईआं ने खालसा जी ए वड्डे दीआं वडियाईआं छोटियां नूं वड्डिआं कर दिंदियां हन। वड्डे नूं अपनी वडियाई सुणन दी इच्छा नहीं है पर असीं वड्डे दी वडियाई इस करके करदे हां कि असीं छोटे जीव हां तुच्छ जीव हां ते वड्डे दी वडियाई करके वड्डे हो जाइए इस करके वड्डे दी वडियाई करदे हां। ਪਰ ਵੱਡੇ ਦੀਆਂ ਵਡਿਆਈਆਂ ਦਾ ਅੰਤ ਨਹੀਂ ਆ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਪੂਰਨ ਰੂਪ ਦੇ ਵਿੱਚ ਕਹਿਣ ਦੇ ਵਿੱਚ ਨਹੀਂ ਆਉਂਦੀਆਂ। ਆਓ ਵੱਡੇ ਦੀਆਂ ਵਡਿਆਈਆਂ ਚ ਜੁੜੀਏ, ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਦੁਇਰਾ। ਇੱਕ ਦਿਨ ਬੈਠੇ ਸਤਿਗੁਰੂ ਦਸਕ ਸਿੰਘ ਤੈ ਆਏ।
ਇੱਕ ਦਿਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਬਿਰਾਜਮਾਨ ਸਨ ਕਿ ਇੰਨੇ ਨੂੰ ਦਸਕ ਸਿੰਘ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਹਨ।
ਬੰਧਨ ਕਰ ਬੈਠਤ ਵੇ ਗਾਤਾ ਕਈ ਸੁਣਾਏ।
ਇਹਨਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਵੰਦਨਾ ਕੀਤੀ, ਨਮਸਕਾਰ ਕੀਤੀ ਤੇ ਵੰਦਨਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਸਾਰੀ ਗਾਥਾ ਕਹਿ ਕੇ ਸਮਝਾਈ। ਜੋ ਇੱਕ ਗਾਥਾ ਵਰਤੀ ਹੈ, ਇੱਕ ਕਥਾ ਵਰਤੀ ਹੈ, ਗੁਰੂ ਕਲਗੀਧਰ ਦੇ ਬਚਨ ਜਿਵੇਂ ਪੂਰੇ ਹੋਏ ਨੇ, ਉਹ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੁਣਾ ਕੇ ਦੱਸਣ ਲੱਗੇ ਨੇ।
ਜੋ ਪਏ ਕੋਟ ਕਪੂਰੇ ਕੋਲੀਏ ਮਾਰੇ।
ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਕੋਟ ਕਪੂਰੇ ਦਾ ਚੌਧਰੀ ਕਪੂਰਾ ਉਹ ਮਾਰਿਆ ਗਿਆ ਹੈ। ਕਪੂਰੇ ਦੀ ਗੱਲ ਆਈ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਪੂਰੇ ਨੂੰ ਕਿਹਾ ਸੀ, ਜਦੋਂ ਕਪੂਰੇ ਨੂੰ ਕਿਹਾ ਸੀ ਵੀ ਕਿਲਾ ਦੇ, ਪਰ ਕਪੂਰਾ ਮਿਲਿਆ ਨਹੀਂ ਸੀ ਤੇ ਕਿਲੇ ਦਾ ਦਰਵਾਜ਼ਾ ਵੀ ਬੰਦ ਕਰ ਲਿਆ ਸੀ, ਬਾਹਰ ਨਹੀਂ ਸੀ ਨਿਕਲਿਆ। ਮਹਾਰਾਜ ਜੀ ਕਹਿੰਦੇ ਜਿਹਨਾਂ ਤੁਰਕਾਂ ਤੋਂ ਡਰਦਾ ਉਹੀ ਤੁਰਕ ਖੇਹ ਦਾ ਤੋਬਰਾ ਚੜਾ ਕੇ ਮੂੰਹ ਤੇ ਇਹਨੂੰ ਮਾਰਨਗੇ। ਜਦੋਂ ਸੋਢੀ ਕੌਲ ਕੋਲ ਗਏ ਤੇ ਮਹਾਰਾਜ ਜੀ ਨੇ ਕਿਹਾ ਕਪੂਰੇ ਨੂੰ ਸ਼ਰਾਪ ਦੇ ਕੇ ਆਏ ਆ ਤੇ ਉਹਦੀਆਂ ਜੜ੍ਹਾਂ ਪੁੱਟ ਕੇ ਆਏ ਤੇ ਕਪੂਰਾ ਕਹਿੰਦਾ, ਸੋਢੀ ਕੌਲ ਕਹਿੰਦਾ ਜੀ ਉਹਦੀਆਂ ਜੜ੍ਹਾਂ ਤਾਂ ਮੇਰੇ ਢਿੱਡ ਚ ਲੱਗੀਆਂ। ਮਹਾਰਾਜ ਕਹਿੰਦੇ ਤੂੰ ਆਪੇ ਹੀ ਆਪਣਾ ਢਿੱਡ ਪਾੜ ਕੇ ਉਹਦੀਆਂ ਜੜ੍ਹਾਂ ਪੁੱਟੇਗਾ। ਉਹ ਬਚਨ ਗੁਰੂ ਸਾਹਿਬ ਦੇ ਕਿਵੇਂ ਪੂਰੇ ਹੋਏ ਨੇ ਉਹ ਹੁਣ ਬਚਨ ਦੱਸ ਰਹੇ ਨੇ ਸਿੰਘ ਆ ਕੇ। ਮਹਾਰਾਜ ਕੋਟ ਕਪੂਰੇ ਦਾ ਚੌਧਰੀ ਕਪੂਰਾ ਮਾਰਿਆ ਗਿਆ ਹੈ।
ਸੱਚ ਜਿਮ ਪ੍ਰਭੂ ਉਚਾਰੇ।
ਮਹਾਰਾਜ ਉਹ ਗੱਲ ਸੱਚ ਹੋਈ ਹੈ ਜਿਵੇਂ ਤੁਸੀਂ ਆਪਣੇ ਮੁਖੋਂ ਉਚਾਰਨ ਕੀਤਾ ਸੀ।
ਡਲ ਸਿੰਘ ਬੈਠੇ ਉਹ ਨਿਕਟ ਸੁਨੰਤਾ।
ਜਦੋਂ ਸਿੰਘਾਂ ਨੇ ਗੱਲ ਦੱਸੀ ਤੇ ਭਾਈ ਡਲ ਸਿੰਘ, ਜੋ ਡੱਲੇ ਤੋਂ ਡਲ ਸਿੰਘ ਬਣ ਚੁੱਕੇ ਨੇ ਅੰਮ੍ਰਿਤਧਾਰੀ ਹੋ ਕੇ, ਭਾਈ ਡਲ ਸਿੰਘ ਜੀ ਉਸ ਵੇਲੇ ਸੁਣਦੇ, ਉਹ ਸੁਣ ਕੇ ਬੋਲੇ,
ਭੂਜਨ ਕੀਨ ਸਕਲ ਬਿਰਤੰਤਾ।
ਸਾਰਾ ਬਿਰਤਾਂਤ, ਕਿਉਂਕਿ ਡਲ ਸਿੰਘ ਨੂੰ ਨਹੀਂ ਸੀ ਪਤਾ ਕਿ ਕਪੂਰੇ ਵਾਸਤੇ ਦਸਵੇਂ ਪਾਤਸ਼ਾਹ ਨੇ ਕੀ ਬਚਨ ਕੀਤਾ। ਇਸ ਕਰਕੇ ਡਲ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਖਲੋ ਕੇ ਪੁੱਛਣ ਲੱਗਾ,
ਕਿਨ ਮਾਰਿਓ ਕੋ ਛੋਰ ਪ੍ਰਸੰਗ।
ਕਹਿਣ ਲੱਗਾ, ਉਹ ਸਿੰਘਾਂ ਨੂੰ ਪੁੱਛਣ ਲੱਗਾ, ਕਹਿੰਦੇ ਵੀ ਕਪੂਰੇ ਨੂੰ ਕਹਿੰਦੇ ਮਾਰਿਆ, ਸਾਰਾ ਪ੍ਰਸੰਗ ਦੱਸੋ।
ਕਿਸ ਕੇ ਸੰਗ ਕੀਨ ਤਿੰਨ ਜੰਗ।
ਔਰ ਕਿਹਦੇ ਨਾਲ ਉਹਨੇ ਜੰਗ ਕੀਤਾ, ਵੀ ਕਪੂਰਾ ਤਾਂ ਬੜਾ ਵੱਡਾ ਚੌਧਰੀ ਸੀ, ਫੌਜਾਂ ਦਾ ਮਾਲਕ ਸੀ, ਕਿਹੜੀਆਂ ਫੌਜਾਂ ਨੇ ਉਹਨੇ, ਕਿਹੜੀਆਂ ਫੌਜਾਂ ਨਾਲ ਜੰਗ ਕਰਕੇ ਉਹ ਲੜਿਆ, ਕਿਹਨੇ ਉਹਨੂੰ ਮਾਰਿਆ ਹੈ।
ਸੁਣ ਕੇ ਸਿੰਘਨ ਸਰਬ ਸੁਣਾਇਓ, ਮੀਲਾ ਢਿਲਵੀਂ ਬਹੁ ਚਲ ਆਇਓ।
ਸੁਣ ਕੇ ਸਿੰਘਾਂ ਨੇ ਦੱਸਿਆ ਕਿ ਮਹਾਰਾਜ ਢਿਲਵੀਂ ਪਿੰਡ, ਦਸਵੇਂ ਪਾਤਸ਼ਾਹ ਵੀ ਗਏ ਸੀ ਨਾ ਢਿਲਵੀਂ, ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਰਹਿੰਦੀ ਸੀ, ਆ ਸੋਢੀ ਕੌਲ, ਸੋਢੀ ਹਰਜੀ, ਉਹਦੇ ਜਿਹੜੇ ਪੁੱਤਰ ਪੋਤਰੇ ਪੜਪੋਤਰੇ ਸਾਰੇ ਇੱਥੇ ਰਹਿੰਦੇ ਸਨ ਤੇ ਮਹਾਰਾਜ ਜੀ ਗਏ ਸਨ ਤੇ ਸੋਢੀ ਕੌਲ ਨੇ ਬੜੀ ਸੇਵਾ ਕੀਤੀ ਸੀ ਸਤਿਗੁਰਾਂ ਦੀ, ਤੇ ਉਹ ਦੱਸ ਰਹੇ ਨੇ ਮਹਾਰਾਜ ਢਿਲਵੀਂ ਪਿੰਡ ਦੇ ਵਿੱਚ ਮੇਲਾ ਲੱਗਾ ਸੀ, ਬੜਾ ਵੱਡਾ ਮੇਲਾ ਲੱਗਾ ਸੀ।
ਸੋਢੀ ਕੌਲ ਸਮੰਜੀ ਲਾਏ,
ਤੇ ਸੋਢੀ ਕੌਲ ਨੇ ਢਿਲਵੀਂ ਪਿੰਡ ਦੇ ਵਿੱਚ ਆਪਣੀ ਮੰਜੀ ਲਾਈ ਹੋਈ ਸੀ।
ਬੈਠੇ ਉਹ ਭੇਟਾਂ ਲੋਕ ਚੜਾਏ,
ਮੰਜੀ ਲਾ ਕੇ ਬੈਠਾ ਹੋਇਆ ਸੀ, ਲੋਕ ਬੜੀ ਉਹਦੀ ਮਾਨਤਾ ਕਰਦੇ ਨੇ ਸੋਢੀ ਕੌਲ ਦੀ, ਔਰ ਉਹਦੇ ਚਰਨਾਂ ਵਿੱਚ ਲਿਆ ਕੇ ਭੇਟਾਵਾਂ ਭੇਟ ਕਰਦੇ ਹਨ।
ਤਾਂ ਕਪੂਰਾ ਵੀ ਚਲ ਗਏ।
ਹੁਣ ਜਿਹੜਾ ਕਪੂਰਾ ਸੀ ਉਹ ਸੋਢੀ ਕੌਲ ਦਾ ਚੇਲਾ ਸੀ ਤੇ ਕਪੂਰਾ ਵੀ ਮੇਲੇ ਤੇ ਚੱਲ ਕੇ ਆਇਆ, ਉਹ ਵੀ ਸੋਢੀ ਕੌਲ ਦੇ ਕੋਲ ਆਇਆ।
ਕਿਚਤ ਸੁਪੱਟ ਸੰਗ ਮੈਂ ਲਾਇਓ,
ਇਹਦੇ ਨਾਲ ਕਈ ਸੂਰਮੇ ਵੀ ਆਏ ਤੇ ਕੁਝ ਸਿਪਾਹੀ ਵੀ ਚੱਲ ਕੇ ਆਏ ਮੇਲੇ ਵਿੱਚ।
ਬੈਰੀ ਬਰਗਾੜੀ ਤੇ ਸਕੇਰੇ,
ਬਰਗਾੜੀ ਪਿੰਡ ਸੀ ਨਾਲ ਹੀ, ਉੱਥੇ ਦੇ ਦੁਸ਼ਮਣ ਰਹਿੰਦੇ ਸੀ ਪਿੱਛੇ। ਆਪ ਜੀ ਨੇ ਸੁਣਿਆ ਬਰਗਾੜੀ ਪਿੰਡ ਦਾ ਸੋਢੀ ਜਿਹੜਾ ਕਪੂਰੇ ਦਾ ਸ਼ਰੀਕ ਸੀ ਜਿਹਨੂੰ ਦਸਵੇਂ ਪਾਤਸ਼ਾਹ ਜੀ ਨੇ ਮਹਾਰਾਜ ਜੀ ਨੇ ਬਚਨ ਕੀਤਾ ਸੀ ਵੀ ਤੂੰ ਬਾਹਰ ਜਾ ਕੇ ਨਾ ਲੜੀ ਤੂੰ ਅੰਦਰ ਹੀ ਰਹੀ ਪਰ ਉਹਨੇ ਬਚਨ ਨਹੀਂ ਮੰਨਿਆ ਘਰਵਾਲੀ ਦੀ ਗੱਲ ਸੁਣ ਕੇ ਬਾਹਰ ਗਿਆ ਤੇ ਗੋਲੀ ਲੱਗੀ ਤੇ ਮਾਰਿਆ ਗਿਆ ਸੀ ਉਹ ਕਪੂਰੇ ਦੇ ਬੰਦਿਆਂ ਨਾਲ ਲੜਾਈ ਹੋਈ ਸੀ ਉਹ ਹੁਣ ਦੁਸ਼ਮਣ ਸੀ ਕਪੂਰੇ ਦੇ ਬਰਗਾੜੀ ਪਿੰਡ ਦੇ ਜਿਹੜੇ ਲੋਕ ਸਨ ਕਪੂਰੇ ਦੇ ਸ਼ਰੀਕ ਸਨ ਉਹਨਾਂ ਨੂੰ ਪਤਾ ਲੱਗਾ ਕਿ ਕਪੂਰਾ ਆਇਆ ਢਿਲਵੀਂ ਉਹ ਵੀ ਜਿਹੜੇ ਸੀ ਸੋਢੀ ਕੌਲ ਦੇ ਚੇਲੇ ਸੀ ਉਹ ਵੀ ਚੇਲੇ ਸੀ ਪਰ ਆਪਸ ਵਿੱਚ ਇਹ ਦੁਸ਼ਮਣ ਸਨ
ਉਤੋਂ ਸ਼ਰੀਕਾ ਮਰੇ ਅਗੇਰੇ
ਇਹਨਾਂ ਦਾ ਸ਼ਰੀਕਾ ਸੀ ਜਿਹੜਾ ਅੱਗੇ ਇੱਕ ਬੰਦਾ ਇਹਨਾਂ ਦਾ ਪਹਿਲਾਂ ਮਾਰਿਆ ਵੀ ਗਿਆ ਸੀ
ਵੀ ਚੱਲ ਆਏ ਵਿੱਚ ਮੇਲੇ
ਜਿਹੜੇ ਬਰਗਾੜੀ ਪਿੰਡ ਦੇ ਸ਼ਰੀਕ ਸੀ ਕਪੂਰੇ ਦੇ ਜਿਹੜੇ ਉਹਦੇ ਦੁਸ਼ਮਣ ਸਨ ਕਪੂਰੇ ਦੇ ਉਹ ਵੀ ਮੇਲੇ ਚ ਆ ਗਏ ਢਿਲਵੀਂ ਪਿੰਡ ਦੇ ਵਿੱਚ ਮੇਲਾ ਵੇਖਣ ਵਾਸਤੇ ਉਹ ਵੀ ਆ ਪਹੁੰਚੇ
ਜਿਨ੍ਹਾਂ ਦੋਹੇਲੇ ਹੋਏ ਨਾ ਮੇਲੇ
ਔਰ ਜਿਨ੍ਹਾਂ ਦਾ ਮੇਲਾ ਬੜਾ ਮੁਸ਼ਕਲ ਸੀ ਜਿਨ੍ਹਾਂ ਦਾ ਮਿਲਣਾ ਬੜਾ ਮੁਸ਼ਕਲ ਸੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਜਦੋਂ ਵੀ ਮਰਨ ਮਰਾਣ ਦੀਆਂ ਗੱਲਾਂ ਹੁੰਦੀਆਂ ਸੀ ਇਹਨਾਂ ਦੀਆਂ ਅੱਗੇ ਵੀ ਪਹਿਲਾਂ ਇੱਕ ਬੰਦਾ ਇਹਨਾਂ ਦਾ ਮਾਰਿਆ ਸੀ ਕਈ ਬੰਦੇ ਇਹਨਾਂ ਦੇ ਮਾਰੇ ਹੋਏ ਸਨ
ਪਾਨ ਸ਼ਰਾਬ ਕਰੀ ਦਿਸ਼ ਦੋ
ਮੇਲਾ ਸੀ ਤੇ ਮੇਲੇ ਵਿੱਚ ਸੂਰਮਿਆਂ ਨੇ ਜਿਹੜੇ ਕਪੂਰੇ ਦੇ ਬੰਦੇ ਸੀ ਇੱਧਰ ਜਿਹੜੇ ਬਰਗਾੜੀ ਦੇ ਲੋਕ ਸੀ ਇਹਨਾਂ ਨੇ ਸ਼ਰਾਬ ਪੀ ਲਈ
ਪਾਛਲ ਬਹਿਰ ਚ ਤਾਰਤ ਸੋ
ਹੁਣ ਪਹਿਲਾਂ ਹੀ ਦੁਸ਼ਮਣ ਸੀ ਇੱਕ ਦੂਜੇ ਦੇ ਹੁਣ ਸ਼ਰਾਬ ਪੀ ਕੇ ਮੱਤ ਬੌਰੀ ਹੋ ਗਈ ਸ਼ਰਾਬ ਕਿੱਥੇ ਅਕਲ ਰਹਿਣ ਦਿੰਦੀ ਹੈ ਜਿਹੜੀ ਮਾੜੀ ਮੋਟੀ ਹੁੰਦੀ ਆ ਉਹ ਵੀ ਅਕਲ ਜਿਹੜੀ ਆ ਗਿੱਟਿਆਂ ਚ ਚਲੀ ਜਾਂਦੀ ਆ ਸ਼ਰਾਬੀ ਆਦਮੀ ਦੀ ਸ਼ਰਾਬ ਪੀ ਕੇ ਆਪਣੀ ਮੱਤ ਮਾਰ ਬੈਠੇ ਮੱਤ ਭਰਮਾ ਬੈਠੇ ਤੇ ਪੁਰਾਣਾ ਵੈਰ ਜਿਹੜਾ ਸੀ ਆਪਸ ਵਿੱਚ ਉਹ ਚਿਤਵਣ ਲੱਗ ਪਏ ਇੱਕ ਦੂਜੇ ਦੇ ਸਾਹਮਣੇ ਆ ਗਏ
ਪ੍ਰਥਮ ਕਰਿਓ ਬਕਬਾਦ ਬਿਸਾਲਾ
ਪਹਿਲਾਂ ਤਾਂ ਇੱਕ ਦੂਜੇ ਨੂੰ ਗਾਲੀ ਗਲੋਚ ਕੀਤੀ ਇਹਨਾਂ ਨੇ ਸਾਹਮਣੇ ਆਹਮਣੇ ਹੋ ਕੇ ਸ਼ਰਾਬ ਦੇ ਨਸ਼ੇ ਦੇ ਵਿੱਚ ਲੜ ਪਏ ਪਹਿਲਾਂ ਤਾਂ ਆਹਮਣੇ ਸਾਹਮਣੇ ਇੱਕ ਦੂਜੇ ਨੂੰ ਮਾੜਾ ਬੋਲਣ ਲੱਗੇ
ਕਾਲਨਕਾਰਤ ਭੇਜਿਸ ਕਾਲਾ
ਜਦੋਂ ਆਪਸ ਵਿੱਚ ਆਹਮਣੇ ਸਾਹਮਣੇ ਹੋ ਕੇ ਗਾਲਾਂ ਕੱਢਣ ਲੱਗੇ ਇੱਕ ਦੂਜੇ ਨੂੰ
ਬੜੀ ਸਪਰਧਾ ਦੋ ਸ਼ਕੇਰੇ
ਗਾਲੋ ਗਾਲੀ ਹੁੰਦਿਆਂ ਗੱਲ ਵੱਧਦੀ ਵੱਧਦੀ ਸਪਰਧਾ ਵੱਧ ਗਈ ਲੜਾਈ ਹੋ ਗਈ ਹੱਥੋਂ ਪੱਥੀ ਪੈ ਗਏ ਆਪਸ ਦੇ ਵਿੱਚ ਇੱਕ ਦੂਜੇ ਨੂੰ ਮਾਰਨ ਮਰਾਣ ਪੈ ਗਏ
ਉਹਦੇ ਲੱਗੇ ਚੱਲਣ ਦੇ ਸਵੇਰੇ
ਸ਼ਸਤਰ ਚੱਲ ਪਏ ਗੋਲੀਆਂ ਚੱਲ ਪਈਆਂ ਕਿਰਪਾਨਾਂ ਚੱਲ ਪਈਆਂ ਫਿਰ ਤਾਂ ਲੜਾਈ ਹੋ ਗਈ ਖਾਨਾ ਜੰਗੀ ਮਾਹੌਲ ਬਣ ਗਿਆ
ਜਵਾਲਾ ਬੰਮਣੀ ਬ੍ਰਿੰਦ ਚਲਾਏ
ਅਨੇਕਾਂ ਜਵਾਲਾ ਬੰਮਣੀਆਂ ਅਨੇਕਾਂ ਬੰਦੂਕਾਂ ਉਹ ਛੂਕ ਕੇ ਚੱਲਣ ਲੱਗੀਆਂ ਗੋਲੀਆਂ ਦਗਾ ਦਗ ਚੱਲਣ ਲੱਗੀਆਂ
ਹਰੇ ਕਿਤਕ ਮੱਚ ਭਰੀ ਲੜਾਈ
ਤਾਂ ਕਈ ਜਣੇ ਮਾਰੇ ਗਏ ਉੱਥੇ ਲੜਦਿਆਂ ਲੜਦਿਆਂ ਲੜਾਈ ਬਹੁਤ ਜ਼ਿਆਦਾ ਹੋਈ
ਜਾਨਿਓ ਸਾਹਿਬ ਕੋਲ ਬਖੇੜਾ
ਹੁਣ ਸੋਢੀ ਕੌਲ ਨੂੰ ਪਤਾ ਲੱਗਾ ਵੀ ਮੇਰੇ ਜਿਹੜੇ ਚੇਲੇ ਤਾਂ ਦੋਵੇਂ ਬਰਗਾੜੀ ਵਾਲੇ ਵੀ ਇਹਦੇ ਸੀ ਕਪੂਰਾ ਵੀ ਇਹਦਾ ਚੇਲਾ ਸੀ ਉਹਨੂੰ ਪਤਾ ਲੱਗਾ ਵੀ ਦੋਵੇਂ ਧਿਰਾਂ ਆਈਆਂ ਤੇ ਆਪਸ ਵਿੱਚ ਲੜ ਪਏ ਨੇ ਸੋਢੀ ਕੌਲ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ
ਵਿਗੜਿਓ ਮੇਲਾ ਤਰਾਸ ਵਡੇਰਾ
ਉਹਨੇ ਵੇਖਿਆ ਵੀ ਸਾਰਾ ਮੇਲਾ ਇਹਨਾਂ ਨੇ ਵਿਗਾੜ ਕੇ ਰੱਖ ਦਿੱਤਾ ਲੋਕਾਂ ਦੇ ਅੰਦਰ ਡਰ ਪੈਦਾ ਹੋ ਗਿਆ ਵੀ ਗੋਲੀ ਚੱਲ ਰਹੀ ਹੈ ਕਿਸੇ ਦੂਜੇ ਨੂੰ ਵੀ ਵੱਜ ਸਕਦੀ ਹੈ ਗੋਲੀ ਜਿਹੜੇ ਆਮ ਮੇਲੇ ਵੇਖਣ ਆਏ ਲੋਕ ਨੇ ਉਹਨਾਂ ਤੇ ਵੀ ਗੋਲੀਆਂ ਚੱਲ ਸਕਦੀਆਂ ਹਨ
ਅਬੈ ਰਾਮ ਨੰਦਨ ਸ਼੍ਰੀ ਰਾਮ
ਉਸ ਵੇਲੇ ਕੀ ਕੀਤਾ ਸੋਢੀ ਕੌਲ ਦਾ ਪੁੱਤਰ ਸੀ ਅਬੈ ਰਾਮ ਤੇ ਅਬੈ ਰਾਮ ਦਾ ਅੱਗੇ ਪੁੱਤਰ ਸੀ ਸ਼੍ਰੀ ਰਾਮ
ਭੇਜਿਓ ਯੁੱਧ ਟੈ ਬੇਕਾ
ਉਹ ਜਿਹੜਾ ਸ਼੍ਰੀ ਰਾਮ ਸੀ ਉਹ ਸੋਢੀ ਕੌਲ ਦਾ ਪੋਤਰਾ ਸੀ ਅਭੈ ਰਾਮ ਨੂੰ ਸੋਢੀ ਕੌਲ ਨੇ ਕਿਹਾ ਵੀ ਤੁਸੀਂ ਜੰਗ ਰੋਕੋ ਦੋਵਾਂ ਨੂੰ ਜਾ ਕੇ ਸਮਝਾਓ ਵੀ ਇੱਥੇ ਲੜਾਈ ਨਾ ਕਰਨ ਇਹ ਗੁਰੂ ਘਰ ਹੈ ਤੇ ਅਭੈ ਰਾਮ ਨੇ ਆਪਣੇ ਪੁੱਤਰ ਸ਼੍ਰੀ ਰਾਮ ਨੂੰ ਭੇਜਿਆ ਕਿ ਜਾ ਕੇ ਤੂੰ ਦੋਨਾਂ ਧਿਰਾਂ ਦੀ ਲੜਾਈ ਰੋਕ ਕੇ ਆ
ਤਰਜਤ ਦੋਨੋਂ ਦਿਸ਼ਨ ਹਟਾਵੇ ਗੁਰ ਕਰ ਮੈਂ ਕਿਮ ਜੰਗ ਮਚਾਵੈ
ਸ਼੍ਰੀ ਰਾਮ ਗਿਆ ਦੋਵਾਂ ਪਾਸੇ ਉਧਰ ਕਪੂਰੇ ਨੂੰ ਜਾ ਕੇ ਸਮਝਾਵੇ ਇੱਧਰ ਬਰਗਾੜੀ ਵਾਲਿਆਂ ਨੂੰ ਜਾ ਕੇ ਸਮਝਾਵੇ ਭਾਈ ਲੜਾਈ ਨਾ ਕਰੋ ਇਹ ਗੁਰੂ ਘਰ ਤੁਸੀਂ ਮੇਲਾ ਵੇਖਣ ਆਏ ਹੋ ਤੇ ਇੱਥੇ ਤੁਸੀਂ ਮੇਲਾ ਵੇਖਣ ਦੀ ਬਜਾਏ ਲੜ ਰਹੇ ਹੋ ਝਗੜ ਰਹੇ ਹੋ ਇੱਥੇ ਤੁਹਾਨੂੰ ਲੜਾਈ ਨਹੀਂ ਕਰਨੀ ਚਾਹੀਦੀ
ਨਿਜ ਕਰ ਗਮ ਨਾ ਕਰੋ ਲੜਾਈ
ਨਹੀਂ ਆ ਤਾਂ ਜਾਓ ਆਪੋ ਆਪਣੇ ਘਰਾਂ ਚ ਜਾ ਕੇ ਲੜੋ ਇੱਥੇ ਲੜਨ ਦਾ ਕੀ ਮਤਲਬ ਹੈ ਇਹ ਤਾਂ ਗੁਰੂ ਘਰ ਹੈ ਕਿਉਂਕਿ ਇਹ ਵੀ ਆਪਣੇ ਆਪ ਨੂੰ ਗੁਰੂ ਮੰਨਦੇ ਸੀ ਨਾ ਮੀਣੇ ਸਨ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਇਹ ਵੀ ਆਪਣੇ ਆਪ ਨੂੰ ਗੁਰੂ ਕਹਾਉਂਦੇ ਸੀ ਕਹਿੰਦੇ ਜੀ ਇਹ ਤਾਂ ਗੁਰੂ ਘਰ ਹੈ ਇੱਥੇ ਤੁਹਾਡਾ ਲੜਨ ਦਾ ਕੀ ਮਤਲਬ ਹੈ ਜੇ ਲੜਨਾ ਹੀ ਹੈ ਤੇ ਜਾਓ ਜਾ ਕੇ ਆਪੋ ਆਪਣੇ ਘਰਾਂ ਵਿੱਚ ਲੜੋ
ਹੱਟ ਜਾਵੋ ਕਿਉਂ ਧੂਮ ਮਚਾਏ
ਹੱਟ ਜੋ ਇੱਥੋਂ ਚਲੇ ਜਾਓ ਇੱਥੇ ਕਿਉਂ ਧੂਮ ਮਚਾਉਂਦੇ ਹੋ ਇੱਥੇ ਕਾਹਦੀਆਂ ਤੁਹਾਡੀਆਂ ਲੜਾਈਆਂ ਇੱਥੇ ਕਿਹੜੀਆਂ ਤੁਹਾਡੀਆਂ ਜ਼ਮੀਨਾਂ ਨੇ ਜਿਹੜੀਆਂ ਤੁਸੀਂ ਵੰਡਣੀਆਂ ਨੇ ਇੱਥੇ ਕੋਈ ਜ਼ਮੀਨ ਵੰਡਣੀ ਹੈ ਤੁਸੀਂ ਕਿ ਆਪਸ ਵਿੱਚ ਇੱਥੇ ਗੁਰੂ ਘਰ ਦੇ ਵਿੱਚ ਆ ਕੇ ਸਪਰਧਾ ਕਰ ਰਹੇ ਹੋ ਲੜ ਰਹੇ ਹੋ
ਇੱਥੇ ਉਤਬਰਜਿਤ ਤਰਜਿਤ ਵਿਚਰਤ
ਸ਼੍ਰੀ ਰਾਮ ਕਦੇ ਇੱਧਰ ਕਪੂਰੇ ਨੂੰ ਆ ਕੇ ਸਮਝਾਉਂਦਾ ਕਦੇ ਬਰਗਾੜੀ ਵਾਲਿਆਂ ਨੂੰ ਜਾ ਕੇ ਸਮਝਾਉਂਦਾ ਇੱਧਰ ਉੱਧਰ ਫਿਰਦਾ ਦੋਹਾਂ ਪਾਸੇ ਫਿਰ ਕੇ ਦੋਹਾਂ ਨੂੰ ਸ਼ਾਂਤ ਕਰਨਾ ਚਾਹੁੰਦਾ ਹੈ
ਭਾਈ ਸ਼ਰਾਬੀ ਰਿਪਾਤ ਹੱਥ ਮੱਤ
ਸ਼ਰਾਬੀ ਹੋਏ ਹੋਏ ਸਨ ਕਿੱਥੇ ਹੁਣ ਬੰਦਾ ਕ੍ਰੋਧੀ ਹੋਵੇ ਕ੍ਰੋਧ ਵਿੱਚ ਨੀ ਸਮਝਦਾ ਤੇ ਦੂਜਾ ਕ੍ਰੋਧੀ ਵੀ ਹੋਵੇ ਤੇ ਫਿਰ ਸ਼ਰਾਬੀ ਵੀ ਹੋਵੇ ਉਹਨੂੰ ਕਿਹਨੇ ਸਮਝਾਉਣਾ ਸੀ ਉਹਨਾਂ ਕਿੱਥੇ ਸਮਝਣਾ ਸੀ ਸ਼ਰਾਬ ਦੇ ਨਸ਼ੇ ਵਿੱਚ ਇਹੋ ਜਿਹੇ ਮਸਤ ਹੋਏ ਕਿ ਇਹਨਾਂ ਨੇ ਸ਼੍ਰੀ ਰਾਮ ਦੀ ਗੱਲ ਨੀ ਮੰਨੀ ਵੀ ਇਹ ਸਾਡਾ ਗੁਰੂ ਦਾ ਪੋਤਰ ਹੈ ਤੇ ਅਸੀਂ ਇਹਦੀ ਗੱਲ ਮੰਨੀਏ ਉਹਦੀ ਗੱਲ ਨੀ ਮੰਨੀ ਇਹਨਾਂ ਨੇ
ਜਵਾਲਾ ਬਮਣੀ ਤਾਕ ਚਲਾਏ ਹੱਥ ਦੀਨੋ ਸ਼੍ਰੀ ਰਾਮ ਗਿਰਾਏ
ਵਿੱਚੋਂ ਹੀ ਕਿਸੇ ਨੇ ਬੰਦੂਕ ਦੀ ਗੋਲੀ ਦਾਗੀ ਉਹ ਗੋਲੀ ਸ਼੍ਰੀ ਰਾਮ ਨੂੰ ਆ ਕੇ ਵੱਜੀ ਤੇ ਸ਼੍ਰੀ ਰਾਮ ਮਾਰਿਆ ਗਿਆ ਜਿਹੜਾ ਜੰਗ ਵਿੱਚ ਛਡਾਣ ਆਇਆ ਸੀ ਦੋਹਾਂ ਦੀ ਲੜਾਈ ਸ਼ਾਂਤ ਕਰਨ ਆਇਆ ਸੀ ਦੋਹਾਂ ਧਿਰਾਂ ਨੂੰ ਗੋਲੀ ਉਹਨੂੰ ਹੀ ਮਾਰ ਦਿੱਤੀ ਉਹਨੂੰ ਹੀ ਗੋਲੀ ਮਾਰ ਕੇ ਮਾਰ ਦਿੱਤਾ
ਸੁਣ ਮਾਨਵ ਤਲ ਦੌੜੇ ਗਏ
ਸੁਣ ਕੇ ਸਾਰੇ ਬੰਦੇ ਦੌੜੇ ਗਏ ਭੱਜ ਕੇ ਗਏ
ਉਠਾਏ ਤੋਂ ਲਿਆਵਤ ਭਏ
ਉਹ ਮਰਿਆ ਪਿਆ ਸੀ ਉੱਥੇ ਸ਼੍ਰੀ ਰਾਮ ਉਹ ਮਰੇ ਹੋਏ ਦੀ ਲੋਥ ਚੁੱਕ ਕੇ ਲੈ ਆਏ ਅਭੈ ਰਾਮ ਦੇ ਕੋਲ
ਸੋਢੀ ਅਪਰ ਗਏ ਰਿਸ ਭਰ ਕੇ
ਹੋਰ ਜਿੰਨੇ ਸੋਢੀ ਸਨ ਉਹ ਵੀ ਸਾਰੇ ਗੁੱਸੇ ਦੇ ਨਾਲ ਉੱਥੇ ਗਏ
ਬਰਜਿਤ ਤਰਜਿਤ ਗਾਰ ਨਿਕਲ ਕੇ
ਉਹ ਜਾ ਕੇ ਬਰਜਦੇ ਤਰਜਦੇ ਕਹਿੰਦੇ ਉਹ ਤੁਹਾਡੀ ਲੜਾਈ ਚ ਤੁਸੀਂ ਗੁਰੂ ਦਾ ਪੋਤਰਾ ਮਾਰ ਦਿੱਤਾ ਸਾਡੇ ਸੋਢੀ ਕੌਲ ਦਾ ਪੋਤਰਾ ਮਾਰ ਦਿੱਤਾ ਤੁਸੀਂ ਬੜਾ ਵੱਡਾ ਗੁਨਾਹ ਕੀਤਾ ਪਾਪ ਕੀਤਾ ਲੜ ਤੁਸੀਂ ਆਪ ਰਹੇ ਛਡਾਣ ਆਇਆ ਬੰਦਾ ਤੁਸੀਂ ਉਹਨੂੰ ਵਿੱਚ ਮਾਰ ਦਿੱਤਾ ਹੈ
ਸ਼੍ਰੀ ਰਾਮ ਸਸਕਾਰ ਲਾਗੇ
ਉਸੇ ਵਕਤ ਇਹਨਾਂ ਨੇ ਸ਼੍ਰੀ ਰਾਮ ਨੂੰ ਸਸਕਾਰ ਕਰਨ ਵਾਸਤੇ ਚੁੱਕਿਆ ਉਹਦਾ ਸਸਕਾਰ ਕਰਨ ਵਾਸਤੇ ਜਦੋਂ ਤਿਆਰੀ ਕੀਤੀ
ਖਰੋ ਕੌਲ ਬੋ ਸੰਕਟ ਪਾਗੇ
ਸੋਢੀ ਕੌਲ ਖੜਾ ਸੀ ਬੜਾ ਦੁਖੀ ਵੀ ਮੇਰਾ ਪੋਤਰਾ ਮਾਰਿਆ ਗਿਆ ਵੀ ਉਹ ਵੀ ਬੇਨਕਾਈ ਵੀ ਉਹ ਤਾਂ ਛਡਾਣ ਗਿਆ ਸੀ ਉਹਦੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਲੈਣਾ ਦੇਣਾ ਨਹੀਂ ਸੀ ਤੇ ਸੋਢੀ ਕੌਲ ਖੜਾ ਵੀ ਮੇਰਾ ਪੋਤਰਾ ਮਾਰਿਆ ਗਿਆ ਹੈ
ਬੋਲਿਓ ਨਹੀਂ ਦਾਓ ਇਸ ਕਰੀਏ ਅਪਰ ਬਿਗਨ ਕਿਚ ਹੋਏ ਵਿਚਰੀਏ
ਸੋਢੀ ਕੌਲ ਬੋਲਿਆ ਕਹਿਣ ਲੱਗਾ ਠਹਿਰ ਜੋ ਬਈ ਹਾਲੇ ਇਹਦਾ ਸਸਕਾਰ ਨਾ ਕਰੋ ਕਿਉਂਕਿ ਮੈਨੂੰ ਇੱਕ ਬਿਘਨ ਹੋਰ ਨਜ਼ਰ ਆ ਰਿਹਾ ਕਹਿੰਦਾ ਹਾਲੇ ਨਾ ਇਹਦਾ ਸਸਕਾਰ ਕਰੋ ਮੈਨੂੰ ਇੱਕ ਬਿਘਨ ਹਾਲੇ ਹੋਰ ਦਿਸ ਰਿਹਾ ਵੀ ਹਾਲੇ ਇੱਥੇ ਤੱਕ ਹੀ ਗੱਲ ਬਸ ਨਹੀਂ ਹੋਣੀ ਅੱਗੇ ਹੋਰ ਵਧਣੀ ਹੈ ਇਸ ਕਰਕੇ ਹਾਲੇ ਇਹਦਾ ਸਸਕਾਰ ਨਾ ਕਰੋ
ਤਾਤੀ ਬਹੁ ਲੱਗਾ ਮੁਝ ਅੰਗ
ਕਹਿਣ ਲੱਗਾ ਵੀ ਮੈਨੂੰ ਤੱਤੀ ਹਵਾ ਲੱਗ ਰਹੀ ਹੈ ਮੇਰੇ ਅੰਗਾਂ ਨੂੰ ਤੱਤੀ ਤੱਤੀ ਹਵਾ ਲੱਗਦੀ ਹੈ ਲੱਗਦਾ ਵੀ ਹਾਲੇ ਹੋਰ ਕੋਈ ਮਾੜਾ ਕੰਮ ਹੋਵੇਗਾ
ਤੈ ਗੁਰ ਮਾਰੇ ਠਾਨਤ ਜੰਗ
ਕਿਉਂਕਿ ਉੱਥੇ ਉਹ ਗੁਰੂ ਮਾਰੇ ਜੰਗ ਕਰ ਰਹੇ ਨੇ ਆਪਸ ਵਿੱਚ ਲੜ ਰਹੇ ਨੇ ਉਹ ਗੁਰੂ ਮਾਰਿਆਂ ਦੀ ਆਪਸ ਵਿੱਚ ਲੜਾਈ ਹੋ ਰਹੀ ਹੈ
ਹਮ ਪਰਿਵਾਰੇ ਟਾਵਨ ਗਏ
ਮੇਰਾ ਪਰਿਵਾਰ ਉੱਥੇ ਉਹਨਾਂ ਨੂੰ ਰੋਕਣ ਵਾਸਤੇ ਗਿਆ ਹੋਇਆ ਕਿਉਂਕਿ ਇਹਦੇ ਪਰਿਵਾਰ ਦੇ ਜੀ ਗਏ ਹੋਏ ਸਨ ਹਾਲੇ ਉੱਥੇ ਹੀ ਸਨ ਕਹਿੰਦਾ ਮੈਨੂੰ ਤੱਤੀ ਹਵਾ ਲੱਗਦੀ ਹੈ ਵੀ ਇੱਕ ਬੱਚਾ ਤਾਂ ਸਾਡਾ ਮਰ ਕੇ ਆ ਗਿਆ ਹਲੇ ਹੋਰ ਵੀ ਕੋਈ ਮਰੇਗਾ ਉੱਥੇ ਛੁਡਾਣ ਗਏ ਹੋਏ ਨੇ ਮੇਰੇ ਪਰਿਵਾਰ ਦੇ ਜੀ ਇਸ ਕਰਕੇ ਹਾਲੇ ਨਾ ਇਹਦਾ ਸਸਕਾਰ ਕਰੋ ਉਹ ਗੁਰੂ ਮਾਰੇ ਲੜ ਰਹੇ ਨੇ ਉੱਥੋਂ ਹਾਲੇ ਲੱਗਦਾ ਕੋਈ ਹੋਰ ਖਬਰ ਆਵੇਗੀ
ਮੈਦ ਬਖੇੜਾ ਬਿਲ ਉਪਜੇ
ਬੜਾ ਵੱਡਾ ਭਾਰੀ ਮੈਦ ਬਖੇੜਾ ਮੇਰੇ ਦਿਲ ਦੇ ਵਿੱਚ ਉਪਜ ਰਿਹਾ ਹੈ ਉਹਨਾਂ ਦੇ ਵਿੱਚ ਆਪਸ ਵਿੱਚ ਵੱਡਾ ਭਾਰੀ ਮੈਦ ਉਪਜੇ ਜਿਹੜਾ ਬਖੇੜਾ ਹੈ ਉਹ ਉਪਜਿਆ ਹੋਇਆ
ਇਤਨੇ ਮੈਂ ਨਰ ਦੋਰਤ ਆਵਾ ਕੌਲ ਸਮੀਪ ਦੁਖਤ ਬਚ ਗਾਵਾ
ਇਹਨੇ ਨੂੰ ਇੱਕ ਬੰਦਾ ਹੋਰ ਦੌੜਿਆ ਦੌੜਿਆ ਆਇਆ ਸੋਢੀ ਕੌਲ ਕੋਲ ਉਹਨੇ ਸੋਢੀ ਕੌਲ ਕੋਲ ਆ ਕੇ ਬੜੇ ਦੁੱਖ ਦੇ ਨਾਲ ਖਬਰ ਸੁਣਾਈ ਕਹਿਣ ਲੱਗਾ
ਸ਼੍ਰੀ ਰਾਮ ਕੋ ਅੰਜ ਪ੍ਰਜਾਪਤ
ਕਹਿਣ ਲੱਗਾ ਮਹਾਰਾਜ ਸ਼੍ਰੀ ਰਾਮ ਦਾ ਛੋਟਾ ਭਰਾ ਪ੍ਰਜਾਪਤੀ ਉਹਦਾ ਨਾਂ ਸੀ ਪ੍ਰਜਾਪਤ ਸ਼੍ਰੀ ਰਾਮ ਦਾ ਛੋਟਾ ਭਰਾ ਸੋਢੀ ਕੌਲ ਦਾ ਦੂਸਰਾ ਪੋਤਰਾ ਸੀ ਇਹ ਅਭੈ ਰਾਮ ਦੇ ਪੁੱਤਰ ਸਨ ਤੇ ਸ਼੍ਰੀ ਰਾਮ ਤਾਂ ਮਾਰਿਆ ਗਿਆ ਪਹਿਲਾਂ, ਹੁਣ ਕਹਿੰਦੇ ਜੀ ਜਿਹੜਾ ਸ਼੍ਰੀ ਰਾਮ ਦਾ ਛੋਟਾ ਭਰਾ ਪ੍ਰਜਾਪਤ ਹੈ,
ਗੋਰੀ ਲੱਗੀ ਤੁਰਤੀ ਪਾਤ,
ਕਹਿੰਦੇ ਜੀ ਉਹਨੂੰ ਵੀ ਗੋਲੀ ਲੱਗ ਗਈ ਹੈ ਤੇ ਉਹ ਵੀ ਮਾਰਿਆ ਗਿਆ। ਮਹਾਰਾਜ ਜੀ ਨੇ ਕਿਹਾ ਸੀ ਨਾ ਕੋਈ ਨੀ ਤੂੰ ਆਪਣੇ ਢਿੱਡੋਂ ਪਾੜ ਕੇ ਆਪ ਹੀ ਇਹਦੀਆਂ ਜੜਾਂ ਪੁੱਟੇਗਾ ਕਪੂਰੇ ਦੀਆਂ। ਜਦੋਂ ਮਹਾਰਾਜ ਜੀ ਨੇ ਕਿਹਾ ਨਾ ਕਪੂਰੇ ਦੀਆਂ ਜੜਾਂ ਪੁੱਟ ਕੇ ਆਏ ਆ, ਕਹਿੰਦਾ ਜੀ ਉਹਦੀਆਂ ਜੜਾਂ ਤਾਂ ਮੇਰੇ ਢਿੱਡ ਚ ਲੱਗੀਆਂ। ਤੇ ਕਲਗੀਧਰ ਨੇ ਕਿਹਾ ਕੋਈ ਨੀ ਆਪ ਹੀ ਪੁੱਟੇਗਾ। ਫਿਰ ਉਹ ਵੀ ਬਚਨ ਪੂਰੇ ਹੋਣੇ ਸਨ ਤੇ ਆ ਕੇ ਉਹਨੇ ਦੱਸਿਆ, ਕਹਿੰਦੇ ਜੀ ਸੋਢੀ ਅਭੈ ਜਿਹੜਾ ਸ਼੍ਰੀ ਰਾਮ ਹੈ ਉਹਦਾ ਭਰਾ ਪ੍ਰਜਾਪਤੀ ਉਹਨੂੰ ਵੀ ਗੋਲੀ ਲੱਗੀ ਆ ਤਾਂ ਉਹ ਮਾਰਿਆ ਗਿਆ ਹੈ।
ਜਾਏ ਉਠਾਇਓ ਤਾਂ ਛਿਨ ਲਿਆਏ,
ਉਹਨੂੰ ਵੀ ਜਾ ਕੇ ਚੁੱਕ ਕੇ ਲਿਆਏ ਮਰੇ ਹੋਏ ਨੂੰ, ਉਹਦੀ ਲੋਥ ਵੀ ਉਹਦੇ ਭਰਾ ਦੇ ਕੋਲ ਲਿਆ ਕੇ ਰੱਖ ਦਿੱਤੀ।
ਸਭ ਸੋਢੀ ਨ ਕਟ ਬੋ ਪਾਏ,
ਸਾਰੇ ਸੋਢੀ ਬੜੇ ਦੁਖੀ ਹੋਏ। ਦੋ ਬੰਦੇ ਮਾਰੇ ਜਾਣ ਇੱਕੋ ਪਰਿਵਾਰ ਦੇ, ਸੋਢੀ ਕੌਲ ਦੇ ਦੋ ਪੋਤਰੇ ਮਾਰੇ ਗਏ ਬਿਨਾਂ ਕਾਰਨ ਤੋਂ, ਬਿਨਾਂ ਗੱਲ ਤੋਂ, ਕੋਈ ਉਹਨਾਂ ਦੀ ਆਪਸੀ ਲੜਾਈ ਨਹੀਂ, ਛੁਡਾਉਣ ਗਏ ਬੰਦੇ ਮਾਰ ਦਿੱਤੇ।
ਦੋਨੋਂ ਕੋ ਇਕੱਠੋ ਸੰਸਕਾਰਾ, ਅਭੈ ਰਾਮ ਤਬ ਸਰਾਪ ਉਚਾਰਾ।
ਇੱਦਾਂ ਦੋਨਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ, ਦੋਨੇ ਭਰਾ ਮਰ ਗਏ, ਦੋਹਾਂ ਦਾ ਸ਼੍ਰੀ ਰਾਮ ਤੇ ਪ੍ਰਜਾਪਤੀ ਦੋਹਾਂ ਦਾ ਇਕੱਠਿਆਂ ਦਾ ਸੰਸਕਾਰ ਕੀਤਾ ਤੇ ਇਕੱਠਿਆਂ ਦਾ ਸੰਸਕਾਰ ਕੀਤਾ ਤੇ ਉਸ ਵੇਲੇ ਅਭੈ ਰਾਮ ਜਿਹਦੇ ਪੁੱਤਰ ਮਰੇ ਸੀ ਉਹਨੇ ਫਿਰ ਸਰਾਪ ਦਿੱਤਾ ਕਪੂਰੇ ਨੂੰ, ਉਹਨੇ ਫਿਰ ਸਰਾਪ ਦਿੱਤਾ, ਬੋਲਿਆ
ਮਮ ਨੰਦਨ ਤੈ ਮਾਰੇ ਦੋਏ।
ਕਹਿਣ ਲੱਗਾ ਉਹ ਕਪੂਰਿਆ ਤੂੰ ਮੇਰੇ ਦੋਵੇਂ ਪੁੱਤਰ ਜੰਗ ਦੇ ਵਿੱਚ ਬਿਨਾਂ ਗੱਲ ਤੋਂ ਜਿਹੜੇ ਛੜਾਣ ਗਏ ਸੀ ਤੁਹਾਡੀ ਲੜਾਈ ਤੇ ਉਹਨਾਂ ਨੂੰ ਤੂੰ ਮਾਰਿਆ ਹੈ।
ਇਸ ਅੱਗੋ ਫਲ ਹਿੰਮਤ ਜੋਏ,
ਇਸ ਪਾਪ ਦਾ ਫਲ ਤੈਨੂੰ ਇਸ ਤਰ੍ਹਾਂ ਪ੍ਰਾਪਤ ਹੋਵੇਗਾ।
ਪੂਰਬ ਸਰਾਪ ਦਸਮ ਪਾਤਸ਼ਾਹ, ਮਰੈ ਤੁਰਕ ਤੇ ਲੈ ਕਰ ਫਾ।
ਜਿਹੜਾ ਸਰਾਪ ਤੈਨੂੰ ਦਸਵੇਂ ਪਾਤਸ਼ਾਹ ਨੇ ਪਹਿਲਾਂ ਕੀਤਾ ਹੋਇਆ ਕਿ ਤੁਰਕ ਤੈਨੂੰ ਫਾਹਾ ਚਾੜ ਕੇ ਮਾਰਨਗੇ, ਤੁਰਕ ਤੈਨੂੰ ਫਾਹੇ ਚਾੜ ਕੇ ਮਾਰਨਗੇ, ਬਚਨ ਦਸਵੇਂ ਪਾਤਸ਼ਾਹ ਨੇ ਪਹਿਲਾਂ ਹੀ ਕੀਤਾ ਹੋਇਆ।
ਖੇ ਤੋਬਰਾ ਬਦਨ ਚੜਾਵੈ,
ਮਾਰਨ ਤੋਂ ਪਹਿਲਾਂ ਤੇਰੇ ਮੂੰਹ ਤੇ ਖੇ ਦਾ ਤੋਬਰਾ ਚੜਾਣਗੇ।
ਮਰਦ ਸਮੇਤ ਬਿਰ ਦੁੱਖ ਪਾਵੈ,
ਮਰਦਿਆਂ ਸਮੇ ਤੈਨੂੰ ਏਦਾਂ ਦਾ ਦੁੱਖ ਪਾਉਣਾ ਪਵੇਗਾ ਕਪੂਰਿਆ।
ਮੋਏ ਸਰਾਪ ਤੈ ਜੜੈ ਤੁਹਾਰੇ, ਉਖੜ ਗਈ ਸਗਰੀ ਇੱਕ ਬਾਰੇ।
ਪਰ ਅਭੈ ਰਾਮ ਕਹਿੰਦਾ ਉਹ ਬਚਨ ਤਾਂ ਦਸਵੇਂ ਪਾਤਸ਼ਾਹ ਦਾ ਪੂਰਾ ਹੋਣਾ ਹੀ ਹੈ, ਖੇ ਦਾ ਤੋਬਰਾ ਚੜਾ ਕੇ ਤੈਨੂੰ ਤੁਰਕਾਂ ਨੇ ਫਾਹੇ ਚਾੜ ਕੇ ਮਾਰਨਾ ਹੀ ਹੈ। ਖਾਲਸਾ ਜੀ ਕੋਈ ਸਰਾਪ ਨਹੀਂ ਸੀ ਦਸਵੇਂ ਪਾਤਸ਼ਾਹ ਦਾ, ਇਹ ਹੋਣੀ ਸੀ ਜਿਹੜੀ ਮਹਾਰਾਜ ਜੀ ਨੇ ਦੱਸੀ ਹੈ ਕਿ ਏਦਾਂ ਵਰਤਣੀ ਹੈ। ਹੁਣ ਸਰਾਪ ਅਭੈ ਰਾਮ ਦੇ ਰਿਹਾ ਸੋਢੀ ਕੌਲ ਦਾ ਪੁੱਤਰ, ਇਹ ਕਹਿੰਦਾ ਕਿ ਹੁਣ ਜਿਹੜੀਆਂ ਤੇਰੀਆਂ ਜੜਾਂ ਨੇ ਨਾ ਉਹ ਜੜਾਂ ਸਾਰੀਆਂ ਪੁੱਟੀਆਂ ਜਾਣਗੀਆਂ, ਤੇਰੀ ਜੜ ਨਾ ਰਹੇਗੀ ਇਸ ਧਰਤੀ ਦੇ ਉੱਤੇ, ਤੇਰੀ ਅੰਸ਼ ਨਾ ਰਹੇਗੀ। ਜਿਵੇਂ ਤੂੰ ਮੇਰੇ ਪੁੱਤਰ ਮਾਰੇ ਨੇ ਤੇਰੀ ਅੰਸ਼ ਵੀ ਸੰਸਾਰ ਚੋਂ ਖਤਮ ਹੋ ਜਾਵੇਗੀ।
ਪਾਣੀ ਦੇਵਾਰਾ ਨਾ ਕੋਈ,
ਇੱਥੋਂ ਤੱਕ ਕਿ ਤੈਨੂੰ ਕੋਈ ਪਾਣੀ ਦੇਵ ਕਰਨ ਵਾਲਾ ਵੀ ਨਹੀਂ ਰਹੇਗਾ, ਤੇਰਾ ਕੋਈ ਸ਼ਰਾਧ ਕਰਨ ਵਾਲਾ ਵੀ ਪਿੱਛੇ ਜਿਉਂਦਾ ਨਹੀਂ ਰਹੇਗਾ।
ਇਮ ਸੰਕਟ ਬੜ ਤੁਮ ਕੋਈ,
ਇਦਾਂ ਦਾ ਵੱਡਾ ਭਾਰੀ ਸੰਕਟ ਕਪੂਰਿਆ ਤੈਨੂੰ ਮਿਲੇਗਾ, ਪ੍ਰਾਪਤ ਹੋਵੇਗਾ।
ਭਇਓ ਸਰਾਪ ਸੁਣ ਕੇ ਪਛਤਾਇਓ,
ਜਦੋਂ ਕਪੂਰੇ ਨੂੰ ਇਹ ਸਰਾਪ ਹੋਇਆ ਸੁਣ ਕੇ ਇਹਨੇ ਬੜਾ ਪਛਤਾਵਾ ਕੀਤਾ।
ਔਰੋ ਕੇਤਕ ਕਾਲ ਬਿਤਾਇਓ,
ਕੁਝ ਸਮਾਂ ਕਪੂਰੇ ਨੇ ਬਤੀਤ ਕੀਤਾ।
ਇਸੇ ਖਾਨ ਮੰਜ ਚੜ ਆਇਓ,
ਤੂੰ ਇਹ ਵਾਪਸ ਚਲਾ ਗਿਆ। ਇਹਨੇ ਨੂੰ ਈਸੇ ਖਾਨ ਮੰਝ ਦਾ ਉਹ ਜਿਹੜਾ ਸੀ ਈਸੇ ਖਾਨ ਉਹ ਚੜ ਕੇ ਆ ਗਿਆ।
ਕੇਰ ਕੋਟ ਤਿੰਨ ਜੰਗ ਮਚਾਇਓ,
ਈਸੇ ਖਾਨ ਜਿਸ ਦੀ ਜਾਤ ਮੰਝ ਸੀ ਇਹ ਦੁਆਬੇ ਦਾ ਹਾਕਮ ਸੀ ਤੇ ਸਿੱਖਾਂ ਦਾ ਬੜਾ ਵੱਡਾ ਵੈਰੀ ਵੀ ਸੀ ਈਸੇ ਖਾਨ। ਇਹ ਚੜ ਕੇ ਆ ਗਿਆ, ਇਹਨੂੰ ਪਤਾ ਲੱਗਾ ਵੀ ਕਪੂਰਾ ਜਿਹੜਾ ਇਹ ਗੁਰੂ ਘਰ ਦਾ ਸਿੱਖ ਹੈ, ਇਹਨੂੰ ਪਕੜਨਾ ਚਾਹੀਦਾ। ਦੁਆਬੇ ਦਾ ਇਹ ਨਵਾਬ ਸੀ ਈਸੇ ਖਾਨ, ਮਾਂਝੇ ਦਾ ਗੋਤਰ ਸੀ। ਇਹ ਚੜ ਕੇ ਆ ਗਿਆ, ਇਹਨੇ ਆ ਕੇ ਕਪੂਰੇ ਦਾ ਕੋਟ ਘੇਰ ਲਿਆ।
ਹੇਲ ਕਾਲ ਕਰ ਚੜ ਗਏ ਸੂਰਾ,
ਔਰ ਇਹਨੇ ਹੱਲਾ ਕੀਤਾ ਤੇ ਹੱਲਾ ਕਰਕੇ ਸੂਰਮਿਆਂ ਨੇ ਇਹਦੇ ਸਾਰੇ ਇਲਾਕੇ ਨੂੰ ਘੇਰ ਲਿਆ।
ਕਾਸ ਪੁੰਜ ਮੈਂ ਦੋਇਓ ਕਪੂਰਾ,
ਸੂਰਮੇ ਮਾਰੇ ਗਏ ਤੇ ਕਪੂਰਾ ਆਪਣੀ ਜਾਨ ਬਚਾਉਣ ਵਾਸਤੇ, ਬੱਚੇ ਵੀ ਮਾਰੇ ਗਏ ਸਾਰੇ ਇਹਦੇ, ਪੁੱਤਰ ਪੋਤਰੇ ਸਾਰੇ ਕਪੂਰੇ ਦੇ ਮਾਰੇ ਗਏ ਤੇ ਕਪੂਰਾ ਜਿਹੜਾ ਸੀ ਇਹ ਘਾਹ ਸੀ ਉੱਥੇ ਕਾਈ, ਉਹਦੇ ਵਿੱਚ ਜਾ ਕੇ ਲੁਕ ਗਿਆ ਆਪਣੀ ਜਾਨ ਬਚਾਉਣ ਲਈ।
ਈਸੇ ਖਾਨ ਬਣਿਓ ਵਿੱਚ
ਈਸੇ ਖਾਂ ਕਹਿੰਦਾ ਲੱਭੋ ਉਹਨੂੰ ਕਿੱਥੇ ਜਾ ਕੇ ਲੁਕਿਆ ਹੋਇਆ ਹੈ।
ਖੋਜ ਲਿਓ ਨੈ ਭਾਗਨ ਲੈ
ਕਹਿੰਦਾ ਲੱਭੋ ਕਪੂਰਾ ਭੱਜਣ ਨੀ ਦੇਣਾ ਕਿਤੇ ਜਿੱਥੋਂ ਵੀ ਲੱਭੇ ਉਹਨੂੰ ਜਿਉਂਦੇ ਨੂੰ ਪਕੜ ਕੇ ਗ੍ਰਿਫਤਾਰ ਕਰੋ।
ਖੋਜਿਓ ਲਿਓ ਨਿਕਾਸ
ਸਿਪਾਹੀ ਲੱਭਣ ਲੱਗ ਪਏ ਜਦੋਂ ਘਾਹ ਦੀਆਂ ਝਾੜਾਂ ਵਿੱਚ ਲੱਭਿਆ ਤੇ ਘਾਹ ਦੀਆਂ ਝਾੜਾਂ ਵਿੱਚ ਲੁਕਿਆ ਬੈਠਾ ਸੀ ਕਪੂਰਾ। ਵੇਖੋ ਦਸਵੇਂ ਪਾਤਸ਼ਾਹ ਕਪੂਰੇ ਨੂੰ ਇਸ ਸਮੱਸਿਆ ਤੋਂ ਬਚਾਉਣਾ ਚਾਹੁੰਦੇ ਸਨ ਪਰ ਕਪੂਰੇ ਦੇ ਕਰਮਾਂ ਦੀ ਗਤੀ ਐਸੀ ਸੀ ਉਹਨੂੰ ਇਹੋ ਜਿਹਾ ਕਰਮ ਭੋਗਣਾ ਪੈਣਾ ਸੀ। ਹੋਣੀ ਸੀ ਨਾ ਉਹ ਤਾਂ ਵਰਤਣੀ ਸੀ, ਜੇ ਗੁਰੂ ਬਚਨ ਮੰਨ ਲੈਂਦਾ ਤੇ ਹੋਣੀ ਵੀ ਟਲ ਜਾਣੀ ਸੀ ਪਰ ਗੁਰੂ ਸਾਹਿਬ ਦਾ ਬਚਨ ਇਹਨੇ ਮੰਨਿਆ ਨੀ ਉਸ ਵਕਤ। ਹੁਣ ਘਾਹ ਵਿੱਚ ਲੁਕਿਆ ਹੋਇਆ ਇਹ ਪਕੜਿਆ ਗਿਆ।
ਗੈ ਕਰ ਆਨਿਓ ਤੋਰਨ ਪਾਸ
ਉਸੇ ਵੇਲੇ ਫੜ ਕੇ ਨੂੰ ਲੈ ਆਏ ਕਪੂਰੇ ਨੂੰ ਬੰਨ ਕੇ।
ਦੇ ਕਪਠਾਨ ਪਨਿਓ ਤੋਂ ਸੂਰਾ ਇਲਾ ਕੁੱਕੜ ਵਾਂਗ ਕਪੂਰਾ
ਜਿਹੜਾ ਈਸੇ ਖਾਂ ਪਠਾਨ ਸੀ ਉਹ ਬੋਲਿਆ, ਉਹ ਕਹਿੰਦਾ ਉਹ ਕਪੂਰਿਆ ਤੂੰ ਤਾਂ ਬੜਾ ਸੂਰਮਾ ਘਾਉਂਦਾ ਸੀ ਆਪਣੇ ਆਪ ਨੂੰ, ਤੂੰ ਤੇ ਇੱਲਾਂ ਤੇ ਕੁੱਕੜਾਂ ਵਾਂਗੂ ਨਿਕਲਿਆ। ਜਿਵੇਂ ਇੱਲਾਂ ਲੁੱਕ ਜਾਂਦੀਆਂ ਨੇ ਕੁੱਕੜ ਲੁੱਕ ਜਾਂਦੇ ਨੇ, ਏਦਾਂ ਉਹਨਾਂ ਵਾਂਗੂ ਘਾਹ ਵਿੱਚ ਲੁੱਕ ਕੇ ਆਪਣੀ ਜਾਨ ਬਚਾ ਰਿਹਾ, ਤੂੰ ਕਾਹਦਾ ਸੂਰਮਾ, ਸੁਣਿਆ ਸੀ ਤੂੰ ਬੜਾ ਸੂਰਮਾ ਤੂੰ ਤਾਂ ਇੱਲਾਂ ਕੁੱਕੜਾਂ ਵਾਂਗੂ ਰਿਹਾ।
ਬਾਜ ਰੱਖਣ ਕੋ ਲਾਜ ਲਗਾਏ
ਬਾਜ ਰੱਖਣ ਨੂੰ ਵੀ ਤੂੰ ਲਾਜ ਰਾ ਕੇ ਰੱਖ ਦਿੱਤੀ ਹੈ, ਕਹਿੰਦਾ ਮੈਂ ਬਾਜ ਰੱਖੇ ਨੇ ਉਹ ਤੂੰ ਤਾਂ ਬਾਜ ਰੱਖਣ ਨੂੰ ਵੀ ਲਾਜ ਲਾ ਕੇ ਰੱਖ ਦਿੱਤੀ ਹੈ।
ਇਵੇਂ ਕਹਿ ਕਹਿ ਲਈਏ ਕੈਦ ਕਰਾਏ
ਇਦਾਂ ਕਹਿ ਕੇ ਈਸੇ ਖਾਂ ਨੇ ਇਹਨੂੰ ਕੈਦ ਕਰਾ ਲਿਆ, ਉਸੇ ਵਕਤ ਕੈਦ ਕਰਾ ਲਿਆ ਕਪੂਰੇ ਨੂੰ।
ਈਸੇ ਖਾਂ ਕੁਝ ਕਰ ਦੀਨ
ਔਰ ਈਸੇ ਖਾਂ ਕਪੂਰੇ ਨੂੰ ਬੰਨ ਕੇ ਨਾਲ ਨਾਲ ਲੈ ਕੇ ਟੁਰ ਪਿਆ।
ਜਿੱਤ ਜਾਣੋ ਸੋ ਮਾਰਗ ਲੀਨ
ਜਿੱਧਰ ਜਾਣਾ ਸੀ ਉਹ ਰਸਤਾ ਲੈ ਕੇ ਟੁਰ ਪਿਆ।
ਹਿਰਦੇ ਵਿਚਾਰ ਕਰ ਤਬਾ ਮਾ
ਜਾਂਦਾ ਜਾਂਦਾ ਆਪਣੇ ਮਨ ਦੇ ਵਿੱਚ ਵਿਚਾਰ ਕਰਦਾ ਈਸੇ ਖਾਂ
ਇਸ ਪਕੜੇ ਹੋਏ ਹਾਸਲ ਕਾ
ਇਹਨੂੰ ਫੜ ਕੇ ਮੈਂ ਹਾਸਲ ਕੀ ਕਰਨਾ, ਵੀ ਇਹ ਫੜਿਆ ਹੋਇਆ ਕੈਦ ਕੀਤਾ ਆ ਉਹਦਾ ਭਾਰ ਚੁੱਕੀ ਫਿਰਨੇ ਆ ਨਾਲ, ਇਹਨੂੰ ਨਾਲ ਪਕੜੇ ਦਾ ਮੈਂ ਇਹਨੂੰ ਫੜ ਕੇ ਹਾਸਲ ਕੀ ਕਰਨਾ।
ਕਾਲ ਉਜਾਲ ਵਿਖੇ ਇੱਕ ਹੀਰਾ
ਕਹਿੰਦਾ ਕਿਉਂ ਨਾ ਇਹਨੂੰ ਰਸਤੇ ਚ ਇੱਥੇ ਫਾਹੇ ਚਾੜ ਕੇ ਚਲੇ ਜਾਈ, ਇਹਨੂੰ ਨਾਲ ਚੁੱਕੀ ਫਿਰਦੇ ਇਹਨੂੰ ਨਾਲ ਕਰਨਾ ਕੀ ਹੈ, ਇਹਦੇ ਕੋਲੋਂ ਲੈਣਾ ਕੀ ਹੈ। ਕਹਿੰਦੇ ਰਸਤੇ ਦੇ ਵਿੱਚ ਇੱਕ ਤਾਲ ਵੇਖਿਆ ਤਲਾਬ ਸੁੱਕਾ ਹੋਇਆ,
ਹੋਏ ਬੋਲਿਓ ਤਿਸ ਬੇਰਾ
ਉੱਥੇ ਖਲੋ ਕੇ ਈਸੇ ਖਾਂ ਬੋਲਿਆ ਕਹਿਣ ਲੱਗਾ
ਲਾ ਦਿਓ ਸੰਗ ਜੱਟ ਕਿਆ ਦੇ
ਕਹਿਣ ਲੱਗਾ ਵੀ ਇਹ ਜੱਟ ਕਪੂਰਾ ਆਪਣੇ ਨਾਲ ਲੱਦਿਆ ਹੋਇਆ ਆਪਾਂ ਲੈ ਕੇ ਜਾ ਰਹੇ ਨੇ, ਆਪਾਂ ਨੂੰ ਕੀ ਦੇਣਾ, ਆ ਤਲਾਬ ਹੈਗਾ ਇੱਥੇ ਆ ਸਾਹਮਣੇ ਦਰਖਤ ਆ ਇਹਨੂੰ ਇੱਥੇ ਫਾਹੇ ਚਾੜ ਕੇ ਮਾਰੋ ਪਰੇ
ਆਛੀ ਬਾਤ ਨਾ ਛੋੜਨ
ਪਰ ਇਹਨੂੰ ਆਪਾਂ ਛੱਡਣਾ ਨੀ ਜਿਉਂਦਾ, ਓਦਾਂ ਇਹਨੇ ਆਪਣਾ ਕੁਝ ਸਵਾਰਨਾ ਨੀ ਪਰ ਇਹਨੂੰ ਜਿਉਂਦਾ ਵੀ ਨੀ ਛੱਡਣਾ ਆਪਾਂ।
ਯਾਂ ਤੇ ਦਰਖਤ ਜੋ ਖਰੋ ਫਾਹੇ ਇਸੇ ਚ ਡਾਮਨ ਕਰੋ
ਇਸ ਕਰਕੇ ਕਹਿੰਦਾ ਜਿਹੜਾ ਸਾਹਮਣੇ ਦਰਖਤ ਖੜਾ ਹੈ ਇਸ ਦਰਖਤ ਦੇ ਨਾਲ ਇਹਨੂੰ ਫਾਹੇ ਚਾੜ ਦਿਓ। ਕਹਿੰਦਾ ਛੱਡਣਾ ਵੀ ਨੀ ਆਪਾਂ ਤੇ ਨਾਲ ਵੀ ਇਹਨੂੰ ਲਿਜਾ ਕੇ ਆਪਾਂ ਇਹਦੇ ਕੋਲੋਂ ਕੀ ਲੈਣਾ, ਇੱਥੇ ਆ ਦਰਖਤ ਖੜਾ ਹੈ ਇਸ ਦਰਖਤ ਦੇ ਨਾਲ ਇਹਨੂੰ ਫਾਹੇ ਚਾੜ ਕੇ ਮਾਰ ਦਿਓ।
ਹੁਣ ਪਠਾਨ ਕੋ ਹੁਕਮ ਸਿਧਾਏ
ਪਠਾਨ ਈਸੇ ਖਾਂ ਦਾ ਹੁਕਮ ਸੁਣ ਕੇ ਉਸੇ ਵਕਤ ਗਏ ਪਠਾਨ
ਕਪੂਰਾ ਲਿਆਏ
ਫਾਹੇ ਚਾੜਨ ਵਾਸਤੇ ਕਪੂਰੇ ਨੂੰ ਲੈ ਆਏ ਉਸੇ ਦਰਖਤ ਦੇ ਕੋਲ।
ਦੇਖ ਮਹਾ ਦੁੱਖ ਪਾਏ ਬਖਾਨਾ ਕਰਨ ਦਿਓ ਮੁਝੇ ਆਸ਼ਨਾਨਾ
ਹੁਣ ਕਪੂਰੇ ਨੇ ਵੇਖਿਆ ਵੀ ਹੁਣ ਮਾਰਨਗੇ ਫਾਹੇ ਚਾੜਨਗੇ, ਕਪੂਰਾ ਕਹਿੰਦਾ ਵੀ ਏਦਾਂ ਕਰੋ ਵੀ ਮੈਨੂੰ ਇਸ਼ਨਾਨ ਕਰ ਲੈਣ ਦਿਓ, ਨਾਲੇ ਤਲਾਬ ਸੀ ਨਾ, ਕਹਿੰਦਾ ਮੈਨੂੰ ਇਸ਼ਨਾਨ ਕਰ ਲੈਣ ਦਿਓ, ਜੇ ਤੁਸੀਂ ਫਾਹੇ ਚਾੜਨਾ ਹੀ ਹੈ ਮੈਨੂੰ ਮਾਰਨਾ ਹੀ ਹੈ ਤੇ ਘੱਟੋ ਘੱਟ ਮੈਨੂੰ ਪਹਿਲਾਂ ਇਸ਼ਨਾਨ ਕਰ ਲੈਣ ਦਿਓ।
ਬਦਨ ਤੋਂ ਬਰਾ ਫੇਰ ਚੜਾਏ
ਇਸ਼ਨਾਨ ਕਰਨ ਤੋਂ ਬਾਅਦ ਤੁਸੀਂ ਮੇਰੇ ਮੂੰਹ ਤੇ ਫਿਰ ਖੇਹ ਦਾ ਤੋਬਰਾ ਚੜਾਇਆ ਜੇ
ਫਾਹਾ ਦਿਓ ਬੋਰੇ ਸਚਾਏ
ਫਿਰ ਮੈਨੂੰ ਇਸ ਜਗ੍ਹਾ ਤੇ ਫਾਹਾ ਦਿਓ ਜੇ ਫਾਹੇ ਚਾੜਿਆ ਜੇ
ਕਿਸ ਨਾਲ ਬੂਝਿਓ ਕਿਉਂ ਕਹਿ ਐਸੇ
ਕਿਸੇ ਬੰਦੇ ਨੇ ਜਦੋਂ ਕਪੂਰੇ ਨੇ ਗੱਲ ਕਹੀ ਤੇ ਸੁਣ ਕੇ ਇੱਕ ਬੰਦਾ ਉੱਥੋਂ ਬੋਲਿਆ ਕਪੂਰੇ ਨੂੰ ਕਹਿਣ ਲੱਗਾ
ਵਾਜਬ ਨਾਨ ਤੋਬਰਾ ਕੈਸੇ
ਕਹਿਣ ਲੱਗਾ ਵੀ ਚੱਲ ਇਸ਼ਨਾਨ ਤਾਂ ਮੰਨਿਆ ਵੀ ਇਸ਼ਨਾਨ ਕਰਨਾ ਚਾਹੀਦਾ ਮਰਨ ਤੋਂ ਪਹਿਲਾਂ ਨਹਾ ਲੈਣਾ ਚਾਹੀਦਾ ਵੀ ਤੂੰ ਇਸ਼ਨਾਨ ਕਰਨਾ ਚਾਹੁੰਦਾ ਪਰ ਆ ਜਿਹੜਾ ਖੇ ਦਾ ਤੋਬਰਾ ਕਹਿਣਾ ਵੀ ਤੂੰ ਚੜਾਓ ਮੂੰਹ ਤੇ ਵੀ ਇਹਦਾ ਕੀ ਮਤਲਬ ਹੈ ਇਹਦਾ ਕੀ ਕਾਰਨ ਹੈ ਵੀ ਖੇ ਦਾ ਤੋਬਰਾ ਤੇਰੇ ਮੂੰਹ ਤੇ ਚੜਾਈਏ ਇਸ਼ਨਾਨ ਤਾਂ ਚੱਲ ਮੰਨਿਆ ਇਹ ਖੇ ਦੇ ਤੋਬਰੇ ਦਾ ਕੀ ਮਤਲਬ ਹੈ
ਤਿੰਨ ਕੇ ਨਿਕਟ ਬਤਾਵਨ ਕੀਨ ਮੇਰੇ ਗੁਰੂ ਸਰਾਪ ਇਮਦੀਨ
ਇਹ ਉਸ ਵੇਲੇ ਬੋਲਿਆ ਕਹਿਣ ਲੱਗਾ ਇਹ ਜਿਹੜਾ ਫਾਹਾ ਤੁਸੀਂ ਮੈਨੂੰ ਚਾੜਨ ਲੱਗੇ ਹੋ ਦਰਅਸਲ ਇਹ ਮੇਰੇ ਗੁਰੂ ਦਾ ਬਚਨ ਹੋਇਆ ਮੇਰੇ ਪ੍ਰਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਮੇਰੇ ਪ੍ਰਤੀ ਇਹ ਬਚਨ ਕੀਤਾ ਸੀ
ਖੇ ਤੋਂ ਬਰਾ ਬਦਨ ਚੜਾਏ ਪਹਾ ਦੇ ਤੁਰਕ ਮਰਵਾਏ
ਖੇ ਦਾ ਤੋਬਰਾ ਤੇਰੇ ਮੂੰਹ ਤੇ ਚੜਾ ਕੇ ਤੁਰਕ ਤੈਨੂੰ ਫਾਹਾ ਚਾੜ ਕੇ ਮਾਰਨਗੇ
ਅਪਰ ਬਾਤ ਸਗਰੀ ਬਨ ਆਏ ਨਹੀਂ ਤੋਬਰਾ ਤੁਮੋ ਅਨਾਏ
ਬਾਕੀ ਤਾਂ ਸਾਰੀਆਂ ਗੱਲਾਂ ਹੋ ਗਈਆਂ ਨੇ ਪਰ ਤੁਸੀਂ ਤੋਬਰਾ ਨੀ ਮੰਗਾਇਆ ਖੇ ਦਾ ਜਿਹੜਾ ਮੇਰੇ ਮੂੰਹ ਤੇ ਚੜਾਉਣਾ
ਸੋ ਮੰਗਵਾਏ ਦਿਓ ਮੁਝ ਫਾਸੇ ਪੂਰੋ ਬਾਕ ਗੁਰੂ ਅਬਨਾਸ਼ੇ
ਕਰਕੇ ਤੁਸੀਂ ਉਹ ਤੋਬਰਾ ਮੰਗਾਓ ਤੇ ਮੇਰੇ ਗੁਰੂ ਦਾ ਬਚਨ ਪੂਰਾ ਕਰੋ
ਨਾ ਤਾਂ ਤੋਬਰੇ ਹਿਤ ਤਨ ਔਰ
ਨਹੀਂ ਤਾਂ ਤੋਬਰਾ ਮੂੰਹ ਤੇ ਚੜਾਉਣ ਵਾਸਤੇ ਮੈਨੂੰ ਇੱਕ ਸਰੀਰ ਹੋਰ ਲੈਣਾ ਪਵੇਗਾ ਹੋਰ ਜਨਮ ਲੈਣਾ ਪਵੇਗਾ
ਸੌ ਸਰਾਪ ਤਰਕੈ ਕਿਸ ਟੋਰ
ਮੈਨੂੰ ਕਿਸੇ ਹੋਰ ਜਗ੍ਹਾ ਤੇ ਦੁਬਾਰਾ ਉਹ ਸਰਾਪ ਸਹਿਣਾ ਪਵੇਗਾ
ਸੁਣ ਕੇ ਤੁਰਕ ਤਾਇਮ ਇਮੀ ਕੀਨ
ਸੁਣ ਕੇ ਤੁਰਕਾਂ ਨੇ ਇਸੇ ਤਰ੍ਹਾਂ ਕੀਤਾ
ਖੇ ਤੋਬਰਾ ਮੁਖ ਵਿਚ ਦੀਨ
ਉਸੇ ਵੇਲੇ ਖੇ ਦਾ ਤੋਬਰਾ ਇਹਦੇ ਮੂੰਹ ਵਿਚ ਦਿੱਤਾ
ਪਾਏ ਜੀਵਲਾ ਗਲ ਲਟਕਾਇਓ
ਗਲ ਚ ਰੱਸਾ ਪਾ ਕੇ ਇਹਨੂੰ ਲਟਕਾ ਦਿੱਤਾ
ਇਮ ਅਵਗਤ ਲੈ ਪ੍ਰਾਣ ਗਵਾਇਓ
ਇਹਦਾ ਅਵਗਤ ਹੋ ਕੇ ਇਹਨੇ ਪ੍ਰਾਣ ਗਵਾਏ
ਰਾਵਰ ਕੋ ਜੋ ਹੁਕਮ ਨਾ ਮਾਨਾ ਮਹਾਮੂੜ ਲੈ ਕਸ਼ਟ ਮਾਨਾ
ਸਿੰਘ ਦੱਸ ਰਹੇ ਨੇ ਦਸਵੇਂ ਪਾਤਸ਼ਾਹ ਨੂੰ ਕਹਿੰਦੇ ਮਹਾਰਾਜ ਉਹਨੇ ਤੁਹਾਡਾ ਬਚਨ ਨੀ ਮੰਨਿਆ ਇਸ ਕਰਕੇ ਮਹਾਮੂਰਖ ਨੇ ਏਡਾ ਵੱਡਾ ਭਾਰੀ ਕਸ਼ਟ ਚੱਲਿਆ ਹੈ
ਹੁਣ ਸਤਿਗੁਰ ਮੁਖ ਤੂਸ਼ਣ ਧਾਰੇ
ਮਹਾਰਾਜ ਸੱਚੀ ਪਾਤਸ਼ਾਹ ਜੀ ਚੁੱਪ ਕਰ ਗਏ
ਆ ਕੇ ਅਮੋਗ ਟਲੈ ਨੈ ਟਾਰੇ
ਜਾਣਦੇ ਨੇ ਕਿ ਕਲਗੀਧਰ ਪਾਤਸ਼ਾਹ ਦੇ ਕੀਤੇ ਬਚਨ ਅਮੋਗ ਨੇ ਜਿਹੜੇ ਕਿਸੇ ਪ੍ਰਕਾਰ ਨਾਲ ਟਾਲਿਆਂ ਟਲ ਨਹੀਂ ਸਕਦੇ
ਬ੍ਰਹਮਸਤਰ ਅਕਬਰ ਸਰਸੰਗਾ
ਸਾਹਿਬ ਜੀ ਜਿਵੇਂ ਬ੍ਰਹਮਸਤਰ ਹੁੰਦਾ ਨਾ ਕਹਿੰਦੇ ਜਿਹਦੇ ਤੇ ਚੱਲ ਜੇ ਫਿਰ ਨਿਸ਼ਫਲ ਨਹੀਂ ਜਾਂਦਾ ਉਹ ਤਾਂ ਭਾਵੇਂ ਨਿਸ਼ਫਲ ਚੱਲਾ ਜੇ ਬ੍ਰਹਮਸਤਰ ਪਰ ਸਤਿਗੁਰੂ ਸੱਚੇ ਪਾਤਸ਼ਾਹ ਦਾ ਕੀਤਾ ਬਚਨ ਉਹ ਨਿਸ਼ਫਲ ਨਹੀਂ ਜਾ ਸਕਦਾ
ਨਹੀਂ ਸਮਰਾਤੇ ਅਟਾਵਨ ਕੋਏ ਓਟ ਸੁਮੇਰ ਨਾ ਬਚਬੋਏ
ਕਿਸੇ ਚ ਇੰਨੀ ਤਾਕਤ ਨਹੀਂ ਕਿ ਸਤਿਗੁਰਾਂ ਦਾ ਬਚਨ ਹੋਵੇ ਤੇ ਉਹਨੂੰ ਕੋਈ ਮੋੜ ਸਕੇ ਉਹਨੂੰ ਕੋਈ ਹਟਾ ਸਕੇ ਭਾਵੇਂ ਕੋਈ ਸੁਮੇਰ ਪਰਬਤ ਦੀ ਓਟ ਵੀ ਲੈ ਲਵੇ ਪਰ ਜਿਹੜਾ ਬਚਨ ਗੁਰੂ ਸਾਹਿਬ ਨੇ ਕਰ ਦਿੱਤਾ ਉਹਨੂੰ ਹਟਾਉਣ ਦੀ ਸਮਰੱਥਾ ਕਿਸੇ ਵਿੱਚ ਨਹੀਂ ਹੈ
ਸੁਣ ਮੈਰਾਲ ਤਰਾਸ ਕੇ ਸਾਥ
ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ ਹੈ ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਵੀ ਨਹੀਂ ਰੱਖ ਸਕਦਾ ਇਹ ਯਾਦ ਰੱਖਿਓ ਪਰਮੇਸ਼ਰ ਦੇ ਮਾਰੇ ਨੂੰ ਤਾਂ ਗੁਰੂ ਰੱਖ ਸਕਦਾ ਹੈ ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਵੀ ਨਹੀਂ ਰੱਖ ਸਕਦਾ
ਸੁਣ ਬੈਰਾੜ ਤਰਾਸ ਕੇ ਸਾਥ
ਇਹਨਾਂ ਜਿੰਨੇ ਬਰਾੜ ਸਨ ਉੱਥੇ ਬੈਠੇ ਸਭ ਨੇ ਬਚਨ ਬੜੇ ਡਰ ਨਾਲ ਭੈ ਨਾਲ ਸੁਣੇ
ਸ਼ਰਧਾ ਸਹਿਤ ਨਿਮਾਵੇਂ ਮਾਤ
ਸ਼ਰਧਾ ਸਹਿਤ ਸਾਰੇ ਝੁਕ ਝੁਕ ਕੇ ਮੱਥਾ ਟੇਕਦੇ ਨੇ ਨਮਸਕਾਰ ਕਰਦੇ ਨੇ
ਕੀਤ ਦਿਵਸ ਬੀਤੇ ਤੈ ਔਰ
ਇਸ ਤਰ੍ਹਾਂ ਕੁਝ ਦਿਨ ਹੋਰ ਬਤੀਤ ਹੋ ਗਏ
ਬਸੇ ਪ੍ਰਭੂ ਸੋਢੀ ਸਿਰਮੌਰ
ਸੋਢੀ ਸਿਰਮੌਰ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਮਦਮਾ ਸਾਹਿਬ ਵਿਖੇ ਗੁਰੂ ਕਾਂਸ਼ੀ ਵਿਖੇ ਬਿਰਾਜਮਾਨ ਨੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਠਹਿਰੇ ਹਨ
ਅਬੈ ਰਾਮ ਬੜ ਸ਼ੋਕ ਪਇਓ ਹੈ ਜੁਗ ਪੁੱਤਰਨ ਇੱਕ ਬਾਰ ਆਇਓ ਹੈ
ਅਬੈ ਰਾਮ ਸੋਢੀ ਜਿਹਦੇ ਦੋ ਪੁੱਤਰ ਸ਼੍ਰੀ ਰਾਮ ਤੇ ਪ੍ਰਜਾਪਤ ਮਾਰੇ ਗਏ ਨੇ ਆਪਣੇ ਪੁੱਤਰਾਂ ਦੀ ਮੌਤ ਦਾ ਬੜਾ ਵੱਡਾ ਡਾਢਾ ਸ਼ੋਕ ਹੈ ਅਬੈ ਰਾਮ ਨੂੰ ਪੁੱਤਰ ਤਾਂ ਮਰ ਗਏ ਪਰ ਉਹਨਾਂ ਦੇ ਮਰਨ ਦਾ ਕਿੱਡਾ ਵੱਡਾ ਸ਼ੋਕ ਹੋਵੇਗਾ ਇੱਕ ਪਿਓ ਦੇ ਮਨ ਚ ਕਿ ਦੋ ਪੁੱਤਰ ਦੋਵੇਂ ਚਲਾਣੇ ਕਰ ਜਾਣ ਬੜਾ ਵੱਡਾ ਭਾਰੀ ਸ਼ੋਕ ਹੈ ਭੈ ਰਾਮ ਦੇ ਮਨ ਵਿੱਚ
ਇੱਕ ਦਿਨ ਲਾਗਿਓ ਕਰਨ ਆਹਾਰਾ
ਇੱਕ ਦਿਨ ਭੈ ਰਾਮ ਬੈਠਾ ਸੀ ਤੇ ਪ੍ਰਸ਼ਾਦਾ ਛਕਣ ਲੱਗਾ ਪ੍ਰਸ਼ਾਦੇ ਦਾ ਥਾਲ ਇਹਦੇ ਅੱਗੇ ਪਿਆ ਹੋਇਆ।
ਵਰਖਾ ਮੈਂ ਗਰਜਿਓ ਕੰਨ ਭਾਰਾ,
ਉੱਤਰ ਆਕਾਸ਼ ਵਿੱਚ ਬੱਦਲ ਛਾਏ ਨੇ ਤੇ ਮੀਂਹ ਪੈਣ ਦੀ ਤਿਆਰੀ ਸੀ ਤੇ ਬੱਦਲ ਗਰਜਿਆ, ਆਕਾਸ਼ ਵਿੱਚ ਬੱਦਲਾਂ ਦੇ ਗਰਜਣ ਦੀ ਆਵਾਜ਼ ਆਈ ਹੈ।
ਸਹਿ ਨਾ ਸਕਿਓ ਦੁੱਖ ਪਾਏ ਉਚਾਰੇ,
ਜਦੋਂ ਬੱਦਲਾਂ ਦੇ ਗਰਜਣ ਦੀ ਆਵਾਜ਼ ਆਈ ਤੇ ਇਹਦੇ ਕੋਲ ਉਹ ਆਵਾਜ਼ ਸਹੀ ਨਾ ਗਈ। ਅਭੈ ਰਾਮ ਦੁਖੀ ਬੜਾ ਸੀ, ਮਨ ਚ ਬੜਾ ਡਾਢਾ ਦੁੱਖ ਸੀ। ਜਦੋਂ ਆਕਾਸ਼ ਵਿੱਚ ਬੱਦਲਾਂ ਦੇ ਗਰਜਣ ਦੀ ਆਵਾਜ਼ ਇਹਨੇ ਸੁਣੀ, ਸੁਣ ਕੇ ਇਹਦੇ ਕੋਲੋਂ ਸਹੀ ਨਾ ਗਈ।
ਦੁੱਖ ਪਾਏ ਉਚਾਰੇ, ਮੁਝ ਕੋ ਸ਼ੋਕ ਪਇਓ ਸੁਤ ਮਾਰੇ।
ਉਸ ਵੇਲੇ ਬੜਾ ਭਾਰੀ ਦੁੱਖ ਪਾ ਕੇ ਅਭੈ ਰਾਮ ਬੋਲਿਆ, ਕਹਿਣ ਲੱਗਾ ਮੈਨੂੰ ਏਡਾ ਵੱਡਾ ਡਾਢਾ ਸ਼ੋਕ ਹੈ ਕਿ ਮੇਰੇ ਦੋ ਪੁੱਤਰ ਮਾਰੇ ਗਏ ਨੇ, ਦੋ ਪੁੱਤਰ ਸਨ ਮੇਰੇ, ਦੋਵੇਂ ਮਾਰੇ ਗਏ ਨੇ, ਏਡਾ ਵੱਡਾ ਡਾਢਾ ਸ਼ੋਕ ਹੈ ਮੇਰੇ ਮਨ ਵਿੱਚ।
ਘਰ ਤੇਰੇ ਮੈਂ ਪਈ ਵਧਾਏ, ਗਰਜ ਗਰਜ ਕੈ ਮੋਏ ਸੁਣਾਏ।
ਕਹਿੰਦਾ ਹੇ ਇੰਦਰ, ਤੇਰੇ ਘਰ ਚ ਵਧਾਈਆਂ ਵੱਜ ਰਹੀਆਂ ਨੇ। ਬੱਦਲਾਂ ਦੀ ਗਰਜ ਸੁਣੀ ਨਾ ਤੇ ਦੁਖੀ ਹੋਇਆ, ਕਹਿੰਦਾ ਤੇਰੇ ਘਰ ਵਧਾਈਆਂ ਵੱਜ ਰਹੀਆਂ ਨੇ, ਮੇਰੇ ਪੁੱਤਰ ਮਾਰੇ ਗਏ ਨੇ ਤੇ ਤੂੰ ਗਰਜ ਗਰਜ ਕੇ ਮੈਨੂੰ ਆਵਾਜ਼ ਸੁਣਾਉਂਦਾ, ਤੂੰ ਗਰਜ ਗਰਜ ਕੇ ਮੈਨੂੰ ਆਪਣੀ ਵਧਾਈ ਸੁਣਾਉਂਦਾ ਹੈ।
ਮੇਰੀ ਪੀੜ ਨਾ ਤੁਝ ਕੋ ਕੋਏ,
ਮੇਰੀ ਪੀੜ ਨੀ ਵਿਆਪਦੀ, ਤੈਨੂੰ ਪਤਾ ਨੀ ਮੈਂ ਕਿੱਡਾ ਦੁਖੀ ਆ ਤੇ ਮੇਰੀ ਪੀੜਾ ਤੈਨੂੰ ਨੀ ਵਿਆਪਦੀ ਤੇ ਤੂੰ ਮੈਨੂੰ ਗਰਜ ਗਰਜ ਕੇ ਸੁਣਾ ਰਿਹਾ।
ਸ਼ੋਕ ਪਰੋਇਓ ਪੀੜਤ ਹੋਏ,
ਮੈਂ ਸ਼ੋਕ ਵਿੱਚ ਪਰੋਇਆ ਹੋਇਆ ਬੜਾ ਡਾਢਾ ਪੀੜਤਾਂ ਦੁਖੀ ਹਾਂ।
ਅਬ ਹਟ ਜਾਓ ਨਾ ਦਿਓ ਦਿਖਾਏ, ਅਬੈ ਰਾਮ ਜਬ ਏਵ ਅਲਾਏ।
ਹੁਣ ਹਟ ਜਾ, ਹੁਣ ਤੂੰ ਮੈਨੂੰ ਦੁਬਾਰਾ ਨਜ਼ਰ ਨਾ ਆਈ ਆਕਾਸ਼ ਵਿੱਚ। ਕਹਿੰਦੇ ਜਦੋਂ ਅਭੈ ਰਾਮ ਨੇ ਇਹ ਗੱਲ ਕਹੀ ਕਿ ਆਕਾਸ਼ ਵਿੱਚ ਬੱਦਲੋ ਤੁਸੀਂ ਮੈਨੂੰ ਹੁਣ ਨਜ਼ਰ ਨਾ ਆਇਆ ਜੇ, ਕਿਉਂਕਿ ਤੁਹਾਡੇ ਘਰ ਚ ਵਧਾਈਆਂ ਵੱਜ ਰਹੀਆਂ, ਮੇਰੇ ਪੁੱਤਰ ਮਾਰੇ ਗਏ ਨੇ, ਤੁਸੀਂ ਗਰਜ ਗਰਜ ਕੇ ਆਵਾਜ਼ਾਂ ਸੁਣਾਉਂਦੇ ਹੋ, ਤੋ ਆਕਾਸ਼ ਵਿੱਚ ਹੁਣੇ ਹਟ ਜੋ, ਇਸ ਵੇਲੇ ਮੈਨੂੰ ਨਜ਼ਰ ਨਾ ਆਇਆ ਜੇ।
ਚਾਰ ਮਿੰਟ ਗਏ ਨਾ ਬਰਖਿਓ ਬਾਰੇ।
ਜਦੋਂ ਅਭੈ ਰਾਮ ਨੇ ਇਹ ਗੱਲ ਕਹੀ ਉਸੇ ਵੇਲੇ ਆਕਾਸ਼ ਵਿੱਚ ਜਿਹੜਾ ਝੜ ਬਣਿਆ ਹੋਇਆ ਸੀ, ਆਕਾਸ਼ ਵਿੱਚ ਜਿਹੜੇ ਬੱਦਲ ਛਾਏ ਹੋਏ ਸਨ, ਉਹ ਬੱਦਲ ਉਸੇ ਵੇਲੇ ਮਿਟ ਗਏ, ਉਸੇ ਵੇਲੇ ਬੱਦਲ ਪਾਸੇ ਹਟ ਗਏ, ਮੀਂਹ ਪੈਣਾ ਉਸੇ ਵਕਤ ਬੰਦ ਹੋ ਗਿਆ।
ਬਹਾਦੁਰ ਪਿੱਛ ਦੇਸ਼ ਤੇ ਸੁਭਾਰੇ,
ਉਸ ਇਲਾਕੇ ਵਿੱਚ ਦੁਰ ਪਿੱਛ ਪੈ ਗਿਆ, ਯਾਨੀ ਕਿ ਕਾਲ ਪੈ ਗਿਆ, ਮੀਂਹ ਨੀ ਪਿਆ ਕਿੰਨੀ ਦੇਰ ਤੱਕ,
ਕਿਰਨਕਾਲ ਲਗ ਮੇਘ ਨਾ ਆਏ,
ਕਿੰਨੀ ਦੇਰ ਤੱਕ ਮੀਂਹ ਨੀ ਵਰਸਿਆ, ਭੈ ਰਾਮ ਦੇ ਕਹਿਣ ਕਰਕੇ ਕਿਤਨੀ ਦੇਰ ਮੇਘ ਨੀ ਵਰਸਿਆ।
ਰਾਵ ਤਪਤੀ ਨਰਕ ਲਾਏ,
ਸੂਰਜ ਬਹੁਤ ਜਿਆਦਾ ਤਪਿਆ ਤੇ ਲੋਕ ਵਿਆਕੁਲ ਹੋ ਗਏ, ਜਦੋਂ ਓੜ ਲੱਗ ਗਈ ਤਪਸ਼ ਪੈ ਗਈ, ਮੀਂਹ ਨੀ ਪਿਆ।
ਇਸ ਪ੍ਰਕਾਰ ਤਿਤਕੇਰ ਪ੍ਰਸੰਗ ਭਇਓ ਚਾਰਿਓ ਸ਼੍ਰੋਤਨ ਸੰਗ।
ਖਾਲਸਾ ਜੀ, ਤਾਂ ਅਸੀਂ ਸੋਢੀ ਕੌਲ ਦੇ ਘਰ ਦਾ ਪ੍ਰਸੰਗ, ਅਭੈ ਰਾਮ ਦੇ ਘਰ ਦਾ ਪ੍ਰਸੰਗ, ਤੇ ਭਾਈ ਸੰਤੋਖ ਸਿੰਘ ਜੀ ਕਹਿੰਦੇ ਜੋ ਉਹਨਾਂ ਦੇ ਘਰ ਵਿੱਚ ਬੀਤਿਆ ਉਹ ਪ੍ਰਸੰਗ ਮੈਂ ਆਪ ਸਾਰੀ ਸੰਗਤ ਨੂੰ ਸੁਣਾਇਆ, ਉਹ ਪ੍ਰਸੰਗ ਮੈਂ ਆਪ ਸਾਰੇ ਸਰੋਤਿਆਂ ਨੂੰ ਸੁਣਾਇਆ ਹੈ। ਹੁਣ ਇੱਧਰ ਮੈਂ ਗੁਰੂ ਸਾਹਿਬ ਜੀ ਦਾ ਜੋ ਇਤਿਹਾਸ ਹੈ ਗੁਰੂ ਕਲਗੀਧਰ ਜੀ ਦਾ, ਕਿ ਦਮਦਮਾ ਸਾਹਿਬ ਗੁਰੂ ਕਾਂਸ਼ੀ ਵਿਖੇ ਸਤਿਗੁਰੂ ਜੀ ਬਿਰਾਜਮਾਨ ਨੇ, ਉਹ ਕਥਾ ਹੁਣ ਆਪ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਸਰਵਣ ਕਰੋ।
ਬਸ ਦਮਦਮੇ ਸਤਿਗੁਰ ਕੀਨ,
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਗੁਰੂ ਕਾਂਸ਼ੀ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਹਨ।
ਕਿਤਕ ਸਰਾਬ ਕਿਤਕ ਬਰਲੀਨ,
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਣਾ ਚ ਸੇਵਾ ਕਰਕੇ ਕਈਆਂ ਨੇ ਮਹਾਰਾਜ ਜੀ ਦੀਆਂ ਖੁਸ਼ੀਆਂ ਲਈਆਂ, ਕਈਆਂ ਤੇ ਸਤਿਗੁਰੂ ਰੀਝੇ ਨੇ ਔਰ ਕਈਆਂ ਤੇ ਖੀਜੇ ਵੀ ਹਨ।
ਇੱਕ ਦਿਨ ਬੈਠੇ ਸਭਾ ਮਜਾਰੇ,
ਇੱਕ ਦਿਨ ਮਹਾਰਾਜ ਗਰੀਬ ਨਵਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਭਾ ਵਿਚ ਬੈਠੇ, ਦੀਵਾਨ ਸਜਿਆ ਹੋਇਆ, ਅੱਜ ਜਿਵੇਂ ਹੁਣ ਦੀਵਾਨ ਸਜਿਆ ਹੋਇਆ ਏਦਾਂ ਹੀ ਮਹਾਰਾਜ ਦਸਵੇਂ ਪਾਤਸ਼ਾਹ ਦੇ ਚਰਣਾਂ ਵਿਚ ਦੀਵਾਨ ਸਜਿਆ ਹੋਇਆ।
ਸਭਨ ਸੁਨਾਵਤ ਗਿਰਾ ਉਚਾਰੇ,
ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਸਜੇ ਹੋਏ ਦੀਵਾਨ ਵਿਚ, ਸਿੰਘਾਂ ਦੇ ਵਿਚ ਮਹਾਰਾਜ ਜੀ ਬੋਲੇ, ਉੱਚੀ ਆਵਾਜ਼ ਵਿਚ ਮਹਾਰਾਜ ਜੀ ਕਹਿਣ ਲੱਗੇ,
ਕਹੋ ਧਰਾਏ ਕਿੰਨੇ ਉਠਾਏ।
ਮਹਾਰਾਜ ਜੀ ਕਹਿੰਦੇ ਸਿੰਘੋ ਦੱਸੋ ਇਹ ਧਰਤੀ ਕਿੰਨੇ ਚੁੱਕੀ ਹੋਈ ਹੈ, ਇਹ ਧਰਤੀ ਕਿਸਨੇ ਚੁੱਕੀ ਹੋਈ ਆ ਇਹਦੇ ਬਾਰੇ ਦੱਸੋ
ਕਿਸੇ ਉੱਪਰ ਫਿਰ ਉਤ ਸਦਾਏ
ਇਹ ਧਰਤੀ ਕਿਹਦੇ ਉੱਤੇ ਟਿਕੀ ਹੋਈ ਆ ਕਿਹਦੇ ਕਿਹਨੇ ਚੁੱਕੀ ਹੋਈ ਆ ਕਿਹਦੇ ਤੇ ਇਹ ਧਰਤੀ ਸਥਿਰ ਹੋ ਕੇ ਸਦਾ ਰਹਿੰਦੀ ਹੈ
ਉਹ ਬਾਕਤ ਜਿਦ ਧਵਲੇ ਉਠਾਵੇ
ਕੋਈ ਬੋਲਿਆ ਜਦੋਂ ਮਹਾਰਾਜ ਜੀ ਨੇ ਪੁੱਛਿਆ ਨਾ ਤੇ ਕੋਈ ਬੋਲਿਆ ਕਹਿਣ ਲੱਗੇ ਜੀ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਇਹ ਧਰਤੀ ਬਲਦ ਨੇ ਆਪਣੇ ਸਿੰਘਾਂ ਤੇ ਚੁੱਕੀ ਹੋਈ ਹੈ
ਕਿਚਿਤ ਬੋਲੇ ਸ਼ੇਸ਼ ਚਵਾਵੇ
ਕਈ ਬੋਲੇ ਕਹਿਣ ਲੱਗੇ ਜੀ ਸ਼ੇਸ਼ ਨਾਗ ਨੇ ਧਰਤੀ ਚੁੱਕੀ ਹੋਈ ਹੈ ਖਾਲਸਾ ਜੀ ਇਹ ਪੁਰਾਣਕ ਕਥਾਵਾਂ ਨੇ ਅਸੀਂ ਵੀ ਜਦੋਂ ਛੋਟੇ ਹੁੰਦੇ ਸੀ ਸਾਨੂੰ ਏਦਾਂ ਸੁਣਾਇਆ ਜਾਂਦਾ ਸੀ ਸਾਡੇ ਨਗਰਾਂ ਵਿਚ ਕਹਿੰਦੇ ਜੀ ਧਰਤੀ ਜਿਹੜੀ ਆ ਬਲਦ ਨੇ ਚੁੱਕੀ ਹੋਈ ਹੈ ਤੇ ਧਰਤੀ ਤੇ ਭੁਚਾਲ ਆਉਂਦਾ ਧਰਤੀ ਹਿਲਦੀ ਹੈ ਤੇ ਜਦੋਂ ਭੁਚਾਲ ਆਉਂਦਾ ਉਦੋਂ ਸਿੰਘ ਬਦਲਦਾ ਹੈ ਬਲਦ ਏਦਾਂ ਸੁਣਾਇਆ ਜਾਂਦਾ ਸੀ ਵੀ ਉਹ ਸਿੰਘ ਬਦਲਦਾ ਜਦੋਂ ਦੂਜੇ ਸਿੰਘ ਤੇ ਚੁੱਕਦਾ ਇੱਕ ਸਿੰਘ ਥੱਕ ਜਾਂਦਾ ਤੇ ਦੂਜੇ ਤੇ ਚੁੱਕਦਾ ਫਿਰ ਧਰਤੀ ਤੇ ਭੁਚਾਲ ਆ ਜਾਂਦਾ ਏਦਾਂ ਸੁਣਾਈਆਂ ਜਾਂਦੀਆਂ ਸੀ ਕਥਾਵਾਂ ਤੇ ਲੋਕਾਂ ਦੇ ਵਿੱਚ ਇਹੀ ਪ੍ਰਚਲਿਤ ਸੀ ਕਿ ਬਲਦ ਨੇ ਧਰਤੀ ਚੁੱਕੀ ਹੋਈ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸ੍ਰੀ ਜਪਜੀ ਸਾਹਿਬ ਦੇ ਅੰਦਰ ਇਸੇ ਗੱਲ ਦਾ ਜਵਾਬ ਦਿੱਤਾ ਹੈ ਮਹਾਰਾਜ ਜੀ ਕਹਿੰਦੇ ਤੁਸੀਂ ਕਹਿੰਦੇ ਹੋ ਕਿ ਧਰਤੀ ਬਲਦ ਨੇ ਚੁੱਕੀ ਹੈ ਤੇ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਫਿਰ ਮਹਾਰਾਜ ਜੀ ਕਹਿੰਦੇ ਜਿਹੜਾ ਸਭ ਤੋਂ ਥਲੜਾ ਬਲਦ ਹੋਵੇਗਾ ਉਹ ਤਾਂ ਵਿਚਾਰਾ ਭਾਰ ਨਾਲ ਹੀ ਮਾਰਿਆ ਜਾਏਗਾ ਧਵਲੈ ਉੱਪਰ ਕੀਤਾ ਭਾਰ ਧਵਲੈ ਦਾ ਮਤਲਬ ਹੁੰਦਾ ਬਲਦ ਜਿਹੜਾ ਸਭ ਤੋਂ ਅਖੀਰਲਾ ਬਲਦ ਹੋਵੇਗਾ ਉਹਦੇ ਤੇ ਕਿੰਨਾ ਵਜਨ ਹੋਵੇਗਾ ਇੰਨੀਆਂ ਧਰਤੀਆਂ ਕੱਲਾ ਕਿਵੇਂ ਚੁੱਕਦਾ ਹੋਣਾ ਥੱਲੇ ਕਿਉਂਕਿ ਜੇ ਇੱਕ ਬਲਦ ਨੇ ਧਰਤੀ ਚੁੱਕੀ ਹੈ ਤੇ ਉਹਦੇ ਥੱਲੇ ਦੂਜੀ ਧਰਤੀ ਹੋਵੇਗੀ ਉਹਦੇ ਪੈਰ ਟਿੱਕੇ ਹੋਣਗੇ ਤਾਂ ਹੀ ਸਿਰ ਤੇ ਵਜਨ ਚੁੱਕੇਗਾ ਨਾ ਉਹਦੇ ਥੱਲੇ ਵੀ ਕੋਈ ਧਰਤੀ ਹੋਵੇਗੀ ਉਹਦੇ ਥੱਲੇ ਫਿਰ ਉਹਨੂੰ ਕਿਹਨੇ ਚੁੱਕਿਆ ਅੱਗੇ ਦੂਜਾ ਬਲਦ ਫਿਰ ਤੀਜਾ ਬਲਦ ਏਦਾਂ ਲੋਕਾਂ ਨੇ ਕਹਾਣੀਆਂ ਬਣਾਈਆਂ ਹੁੰਦੀਆਂ ਤੇ ਹੁਣ ਜਿਵੇਂ ਜਿਵੇਂ ਪਤਾ ਸੀ ਉੱਥੇ ਸਿੱਖਾਂ ਨੂੰ ਇਲਾਕੇ ਦਿਆਂ ਨੂੰ ਜਦੋਂ ਪਾਤਸ਼ਾਹ ਨੇ ਪੁੱਛਿਆ ਤੇ ਕੋਈ ਕਹਿਣ ਲੱਗਾ ਜੀ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ ਕੋਈ ਬੋਲਿਆ ਜੀ ਧਰਤੀ ਨੂੰ ਸ਼ੇਸ਼ ਨਾਗ ਨੇ ਆਪਣੇ ਫਣਾਂ ਤੇ ਚੁੱਕਿਆ ਹੋਇਆ ਸ਼ੇਸ਼ ਨਾਗ ਨੇ ਆਪਣੇ ਸਿਰ ਦੇ ਉੱਤੇ ਚੁੱਕਿਆ ਹੋਇਆ
ਕਮਠ ਪੀਠ ਪਰ ਕਿਨੋਂ ਬਤਾਏ
ਕਿਸੇ ਨੇ ਆਖਿਆ ਜੀ ਕਮਠ ਕਮਠ ਕਹਿੰਦੇ ਨੇ ਕੱਛੂ ਕੁੰਮੇ ਨੂੰ ਵੀ ਕੱਛੂ ਕੁੰਮਾ ਹੈ ਇੱਕ ਧਰਤੀ ਦੇ ਥੱਲੇ ਉਹਨੇ ਆਪਣੀ ਪਿੱਠ ਦੇ ਉੱਤੇ ਧਰਤੀ ਨੂੰ ਚੁੱਕਿਆ ਹੋਇਆ ਹੈ
ਕੌਲਦਾਰ ਪਰ ਕੈ ਉਠਾਏ
ਕਿਸੇ ਨੇ ਆਖਿਆ ਜੀ ਇਹ ਧਰਤੀ ਨੂੰ ਬਰਾ ਅਵਤਾਰ ਹੋਇਆ ਬਰਾ ਅਵਤਾਰ ਸੂਰ ਦਾ ਅਵਤਾਰ ਸੀ ਉਹਨੇ ਸੂਰ ਦਾ ਸੂਕਰ ਦਾ ਅਵਤਾਰ ਧਾਰਿਆ ਤੇ ਜਿਹੜਾ ਉਹ ਸੂਰ ਹੈ ਕੌਲ ਕਹਿੰਦੇ ਨੇ ਸੂਰ ਨੂੰ ਸੂਰ ਨੇ ਆਪਣੀਆਂ ਦਾੜਾਂ ਜਿਹੜੇ ਉਹਦੇ ਦੰਦ ਹੁੰਦੇ ਨੇ ਉਹਨਾਂ ਦੰਦਾਂ ਦੇ ਉੱਤੇ ਧਰਤੀ ਨੂੰ ਹੋਡ ਦੇ ਉੱਤੇ ਚੁੱਕਿਆ ਹੋਇਆ
ਸੁਣ ਪੁਨ ਗੁਰ ਤੋਂ ਬੂਜਨ ਕਰੇ ਜਿਨੋਂ ਉਠਾਈ ਕੋ ਤਿੰਨ ਤਰੇ
ਮਹਾਰਾਜ ਜੀ ਸੁਣ ਕੇ ਬੋਲੇ ਕਹਿਣ ਲੱਗੇ ਸਿੰਘੋ ਇਹ ਦੱਸੋ ਵੀ ਜਿਨ੍ਹਾਂ ਨੇ ਧਰਤੀ ਚੁੱਕੀ ਹੋਈ ਹੈ ਚਲੋ ਮੰਨ ਲੋ ਬਲਦ ਨੇ ਚੁੱਕੀ ਹੈ ਜਾਂ ਕੱਛੂ ਕੁੰਮੇ ਨੇ ਚੁੱਕੀ ਹੈ ਜਾਂ ਸੂਰ ਨੇ ਚੁੱਕੀ ਹੋਈ ਹੈ ਜਾਂ ਸ਼ੇਸ਼ ਨਾਗ ਨੇ ਚੁੱਕੀ ਹੋਈ ਹੈ ਉਹਨਾਂ ਦੇ ਥੱਲੇ ਕੀ ਹੈ ਉਹਨਾਂ ਦੇ ਥੱਲੇ ਉਹ ਕਾਹਦੇ ਤੇ ਟਿਕੇ ਹੋਏ ਨੇ ਉਹਨਾਂ ਨੇ ਕਿਵੇਂ ਚੁੱਕੀ ਹੋਈ ਹੈ ਔਰ ਉਹਨਾਂ ਦੇ ਥੱਲੇ ਕੀ ਹੈ
ਬਿਨ ਅਲੰਬ ਨਾ ਸਕੈ ਉਠਾਏ ਜਿਨੋਂ ਉਠਾਏ ਸੁਦੇਉ ਬਤਾਏ
ਜੇ ਬਲਦ ਨੇ ਵੀ ਚੁੱਕੀ ਹੋਈ ਹੈ ਤੇ ਬਲਦ ਵੀ ਤਾਂ ਕਿਤੇ ਨਾ ਕਿਤੇ ਖੜਾ ਹੀ ਹੋਣਾ ਨਾ ਉਹ ਧਰਤੀ ਦੇ ਥੱਲੇ ਆਕਾਸ਼ ਵਿੱਚ ਤਾਂ ਨੀ ਖੜਾ ਹੋਣਾ ਉਹਨੂੰ ਵੀ ਪੈਰ ਜਮਾਣ ਵਾਸਤੇ ਥੱਲੇ ਕੋਈ ਜਗ੍ਹਾ ਚਾਹੀਦੀ ਹੋਵੇਗੀ ਉਹ ਵੀ ਕਿਸੇ ਨਾ ਕਿਸੇ ਅਲੰਬ ਦੇ ਕਿਸੇ ਨਾ ਕਿਸੇ ਆਸਰੇ ਤੇ ਖੜਾ ਹੋਵੇਗਾ ਬਿਨਾਂ ਅਲੰਬ ਆਸਰੇ ਤੋਂ ਉਹ ਵੀ ਨਹੀਂ ਚੁੱਕ ਸਕਦਾ ਇਸ ਕਰਕੇ ਜਿਸ ਨੇ ਚੁਕਾਇਆ ਚੁੱਕਿਆ ਹੋਇਆ ਦੱਸੋ ਉਹਦੇ ਥੱਲੇ ਕਿਸ ਚੀਜ਼ ਦਾ ਆਸਰਾ ਹੈ
ਹੱਥ ਜੋੜ ਸਭ ਹੁਣ ਅਲਾਏ ਕਿਰਪਾ ਕਰੋ ਦਿਓ ਆਪ ਬਤਾਏ
ਸਿੰਘਾਂ ਨੇ ਹੱਥ ਜੋੜੇ ਤੇ ਹੱਥ ਜੋੜ ਕੇ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ ਸਤਿਗੁਰੂ ਪ੍ਰੀਤਮ ਚੋਜੀ ਪ੍ਰੀਤਮ ਜੀ ਕਿਰਪਾ ਕਰੋ ਤੁਸੀਂ ਆਪਣੇ ਸਵਾਲ ਦਾ ਜਵਾਬ ਆਪ ਹੀ ਦਿਓ ਮਹਾਰਾਜ ਸਾਨੂੰ ਨੀ ਕੁਝ ਪਤਾ ਅਸਲ ਤਾਂ ਸਿੱਖੀ ਇਹੀ ਕਹਿੰਦੀ ਹੈ ਕਿ ਸਿੱਖ ਨੂੰ ਪਤਾ ਵੀ ਹੋਵੇ ਤਾਂ ਵੀ ਸਿੱਖ ਆਪਣੇ ਗੁਰੂ ਨੂੰ ਪੁੱਛੇ ਵਿਦਵਾਨਾਂ ਦਾ ਕਥਨ ਹੈ तद्यप सिख जेड़ा है वो तावी गुरु कोड़ों पुछे ज्ञानवान होवे ने जो जद्यप पावे वो आप ज्ञानवान होवे जानदा भी होवे फिर भी पूछा है शुभ सिख ते तब तद्यप फिर भी वो सिख अपने गुरु कोड़ों पुछे के महाराज कृपा करके दसो तो सिंह कहन लगे महाराज गरीबन बाग सच्चे पातशाह तुसी आप ही कृपा करके दया करके दा जवाब सानू दियो
श्री मुक्ते सब बिकै उचारा
ए सुन के महाराज गुरु कलगियां वाले चोजी प्रीतम पातशाह जी सारियां विच बोले कहन लगे
ए जो देखो सकल पसारा
महाराज जी कहंदे आ जेड़ा सारा पसारा तुसी वेख रहे हो आ जिन्ना पसारा है जिन्नी प्रकृति है जितना ब्रह्मांड आ जो कुछ भी नजर आ रहा है
साच आसरे सब तेरे पयो
महाराज जी कहंदे भाई ए सारा कुछ सच दे आसरे टिकया होया खो सतनाम श्री ए सच दे आसरे धरती टिकी हुई है इनू किसे बलद ने नहीं चुकया होया कली धरती नहीं आ जेड़ा आकाश टिकया होया आकाश विच तारे चंद्रमा सूरज टिके हुए ने ए सारे सच दे आसरे टिके हुए ने सच की है सच परमात्मा है सच परमात्मा है सच निरंकार है इस करके सच परमेश्वर दा नाम भी सच है ना नाम ते परमात्मा विच कोई फर्क नहीं है नाम ते परमात्मा दोवे ही एक रूप ने यह जितना भी पसारा है महाराज गुरु कलगी धर जी कहंदे ने सच दे आसरे टिकया होया तौल धर्म दया का पूत संतोख थाप रखिया जिन सूत आ पसारा है जिने सारी धरती नु टका के रखिया होया
सच बिना अवलंब न थियो
सच तो बिना इनू धरती नु कोई दूजा आसरा नहीं है ये धरती सच ते टिकी हुई है खालसा जी जिस दिन दुनिया चो सच खत्म हो जाएगा उस दिन दुनिया भी खत्म हो जाएगी सच आत्म सत्ता दे आसरे ते टिकया होया ना सारा पसारा जे सच खिंच लिया परमात्मा ने ते दुनिया खत्म है इस करके महाराज जी कहंदे सच ही सारी धरती दा अवलंब है आसरा है
सच आसरे सूरज तपे
सच दे आसरे सूरज तप रहा है आ जेड़ा सूरज प्रकाश कर रहा है ये भी सच दे आसरे प्रकाश कर रहा है सच तो बिना कोई दूजा आसरा नहीं
सच आसरे निस्पत दिपे
सच दे आसरे निस्पत निस कहंदे ने रात नू पत पत दा मतलब है पति रात दा पति कौन है रात दा पति है चंद्रमा ते जेड़ा ये चंद्रमा है ये भी सच दे आसरे तप रहा है ये भी सच दे आसरे प्रकाश कर रहा है
सच आसरे सिंध गंभीर
सच दे आसरे गंभीर समुंदर टिकया हुआ है आ किन्ना गैर गंभीर समुंदर है किन्ना पानी है समुंदर विच 999 नदियां समुंदर विच हर वेले पै रही ने कितनी नाले कितने दरिया कितनिया नदियां जो हर वेले समुंदर च पई जांदियां ने कितना पानी है गंभीर समुंदर विच समुंदर दा हाले तक थौ टिकाणा नहीं ला सके साइंस वाले के किन्ना क डूंगा है किन्ना क विशाल दायरा है तो इतना विशाल समुंदर है इस समुंदर दा जेड़ा आसरा है ओ भी सच है सच दे आसरे ए गैर गंभीर समुंदर टिकया होया किसे मर्यादा विच है ना जो सच दे आसरे ना होवे ते समुंदर कदों दा छल मारदा ते सारी धरती नू रोड़ के लै जे जिन्ना पानी है इहदे विच सारी धरती नू अपने च गाल लवे सब नू अपने विच सोख लवे इन्ना पानी है समुंदर च पर सच दे आसरे ए समुंदर गैर गंभीर हो के टिकया होया है
सच आसरे धरती धीर
सच दे आसरे इस धरती ने धीरज रखिया होया है ए धरती भी सच दे आसरे टिकी हुई है सच दे आधार ते टिकी हुई है
सच आसरे वायु बनता
आ जेड़ी हवा चल रही है ए वायु चल रही है ए हवा भी खालसा जी सच दे आसरे ते चल रही है गुरु कलगी धर जी दस रहे ने ਇਹ ਵੀ ਸੱਚ ਦੇ ਆਧਾਰ ਤੇ ਸੱਚ ਦੇ ਆਸਰੇ ਤੇ ਚੱਲ ਰਹੀ ਹੈ।
ਸੱਚ ਆਸਰੇ ਅਗਨ ਤਪੰਤਾ,
ਸੱਚ ਦੇ ਆਸਰੇ ਅੱਗ ਤਪਦੀ ਹੈ। ਅੱਗ ਦੇ ਵਿੱਚ ਜਿਹੜੀ ਤਪਣ ਸ਼ਕਤੀ ਹੈ ਇਹ ਵੀ ਸੱਚ ਦੇ ਆਸਰੇ ਹੀ ਤਪ ਰਹੀ ਹੈ। ਕਹਿਣ ਤੋਂ ਭਾਵ ਹੈ ਕਿ ਸਭ ਕੁਝ ਸੱਚ ਦੇ ਆਸਰੇ ਤੇ ਹੈ। ਨਾਮ ਸੱਚ ਹੈ, ਪਰਮਾਤਮਾ ਸੱਚ ਹੈ, ਪਰਮਾਤਮਾ ਦੇ ਆਸਰੇ ਤੇ ਹੈ ਸਾਰਾ ਕੁਝ, ਨਿਰੰਕਾਰ ਦੇ ਆਸਰੇ ਤੇ ਹੈ ਸਾਰਾ ਕੁਝ ਟਿਕਿਆ ਹੋਇਆ। ਸੱਚ ਦੇ ਆਸਰੇ ਹੀ ਅੱਗ ਤਪਦੀ ਹੈ।
ਸੱਚ ਆਸਰੇ ਕੂੜ ਦਿਖੰਤਾ,
ਔਰ ਖਾਲਸਾ ਜੀ ਜਿਹੜਾ ਇਹ ਕੂੜ ਹੈ ਨਾ, ਝੂਠ, ਇਹ ਵੀ ਸੱਚ ਦੇ ਆਸਰੇ ਹੀ ਨਜ਼ਰ ਆ ਰਿਹਾ। ਆਖੋ ਸਤਨਾਮ ਸ੍ਰੀ। ਇਹ ਜਿਹੜਾ ਝੂਠ ਹੈ ਇਹ ਵੀ ਸੱਚ ਦੇ ਆਸਰੇ ਤੇ ਟਿਕਿਆ ਹੋਇਆ। ਝੂਠ ਵੀ ਸੱਚ ਕਰਕੇ ਹੀ ਕੂੜ ਨਜ਼ਰ ਆ ਰਿਹਾ। ਜੇ ਸੱਚ ਨਾ ਹੋਵੇ ਤੇ ਕੁਝ ਵੀ ਨਾ ਹੋਵੇ, ਕੂੜ ਵੀ ਨਾ ਹੋਵੇ, ਇਹ ਕੂੜ ਵੀ ਸੱਚ ਦੇ ਆਸਰੇ ਨਜ਼ਰ ਆ ਰਿਹਾ।
ਸੱਚ ਬਿਨਾ ਕੂੜ ਨਾ ਨਿਭੰਤਾ,
ਕਿਉਂਕਿ ਸੱਚ ਤੋਂ ਬਿਨਾਂ ਜਿਹੜਾ ਕੂੜ ਹੈ ਇਹ ਨਿਭ ਨਹੀਂ ਸਕਦਾ। ਸੱਚ ਤੋਂ ਬਿਨਾਂ ਝੂਠ ਵੀ ਜਿਹੜਾ ਹੈ ਉਹ ਨਿਭ ਨਹੀਂ ਸਕਦਾ।
ਜਥਾ ਰਜੂ ਸਾਚੀ ਦਿਖਿਅੰਤਾ,
ਤੁਸੀਂ ਆਖੋਗੇ ਵੀ ਸੱਚ ਦੇ ਆਸਰੇ ਝੂਠ ਕਿਵੇਂ ਟਿਕਿਆ ਹੋਇਆ। ਮਹਾਰਾਜ ਜੀ ਉਦਾਹਰਣ ਦਿੰਦੇ ਦਸਵੇਂ ਪਾਤਸ਼ਾਹ ਗਰੀਬ ਨਵਾਜ ਸਾਹਿਬ, ਕਹਿੰਦੇ ਜਿਵੇਂ ਰੱਸੀ ਦੇ, ਰੱਸੀ ਸੱਚ ਹੈ, ਹਨੇਰੇ ਵਿੱਚ ਪਈ ਹੋਵੇ ਰੱਸੀ, ਰੱਸੀ ਦਾ ਜਿਹੜਾ ਸਰੂਪ ਹੈ ਉਹ ਸੱਚ ਹੈ।
ਤਿਸ ਮੈਂ ਕੋਲ ਸਰਬ ਕਲਪੰਤਾ,
ਹੁਣ ਉਹ ਰੱਸੀ ਤਾਂ ਸੱਚ ਹੈ ਪਰ ਉਸ ਰੱਸੀ ਵਿੱਚ ਝੂਠਾ ਸੱਪ ਕਲਪਨਾ ਕਰਕੇ ਨਜ਼ਰ ਆਉਣ ਲੱਗ ਪੈਂਦਾ। ਹੁਣ ਸੱਪ ਤਾਂ ਝੂਠਾ ਹੈ ਨਾ, ਪਰ ਰੱਸੀ ਕਰਕੇ ਨਜ਼ਰ ਆ ਰਿਹਾ ਨਾ। ਜੇ ਰੱਸੀ ਨਾ ਹੋਵੇ ਤੇ ਸੱਪ ਵੀ ਨਾ ਦਿਸੇ। ਰੱਸੀ ਕਰਕੇ ਝੂਠਾ ਸੱਪ ਉਸ ਰੱਸੀ ਦੇ ਵਿੱਚੋਂ ਕਲਪਨਾ ਰੂਪ ਦੇ ਵਿੱਚ ਨਜ਼ਰ ਆਉਂਦਾ ਹੈ। ਇਸ ਕਰਕੇ ਭਾਈ ਜੇ ਰੱਸੀ ਨਾ ਹੋਵੇ ਤੇ ਰੱਸੀ ਤੋਂ ਬਿਨਾਂ ਉਹ ਜਿਹੜਾ ਸੱਪ ਹੈ ਹੋ ਨਹੀਂ ਸਕਦਾ। ਇਸ ਕਰਕੇ ਸੱਚ ਤੋਂ ਬਿਨਾਂ ਝੂਠ ਨਹੀਂ ਹੋ ਸਕਦਾ।
ਸੱਚ ਆਸਰੇ ਸਕਲ ਜਨੀ ਜੈ,
ਸੱਚ ਦੇ ਆਸਰੇ ਹੈ ਸਭ ਕੁਝ, ਜੋ ਵੀ ਚਾਹੇ ਝੂਠ ਵੀ ਆ ਉਹ ਵੀ ਸੱਚ ਦੇ ਆਸਰੇ ਨਜ਼ਰ ਆ ਰਿਹਾ। ਇਸ ਕਰਕੇ ਜਿਤਨਾ ਵੀ ਇਹ ਪਸਾਰਾ ਹੈ ਗੁਰਸਿੱਖੋ, ਇਹ ਸੱਚ ਦੇ ਆਸਰੇ ਆਕਾਸ਼ ਖੜਿਆ ਹੋਇਆ, ਸੱਚ ਦੇ ਆਸਰੇ ਸਾਰੀ ਪ੍ਰਕਿਰਤੀ ਖੜੀ ਹੋਈ ਹੈ।
ਸੁਣ ਕੇ ਸਭੋ ਸੀਸ ਨਿਵਾਯੋ, ਆਪ ਜਿਥਾਰ ਧੀ ਸਮਝਾਇਓ।
ਇਹ ਸੁਣ ਕੇ ਸਭ ਨੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ। ਗੁਰੂ ਕਲਗੀਧਰ ਜੀ ਨੂੰ ਸਭ ਨੇ ਨਮਸਕਾਰ ਕੀਤੀ, ਆਖਿਆ ਗਰੀਬ ਨਵਾਜ ਸੱਚੇ ਪਾਤਸ਼ਾਹ ਤੁਸੀਂ ਜੋ ਕਹਿ ਰਹੇ ਹੋ ਤੁਹਾਡਾ ਇੱਕ ਇੱਕ ਵਾਕ ਸੱਤ ਹੈ।
ਜਿਸ ਪਰ ਕਿਰਪਾ ਆਪ ਕੀ ਹੋਏ,
ਮਹਾਰਾਜ ਜਿਨ੍ਹਾਂ ਤੇ ਤੁਹਾਡੀ ਕਿਰਪਾ ਹੁੰਦੀ ਹੈ, ਜਿਨ੍ਹਾਂ ਤੇ ਤੁਹਾਡੀ ਦਇਆ ਹੁੰਦੀ ਹੈ,
ਸੱਚ ਪਛਾਣੈ ਹਰ ਜੀ ਸੋਏ,
ਮਹਾਰਾਜ ਉਹੀ ਸੱਚ ਨੂੰ ਪਛਾਣਦੇ ਨੇ। ਸੱਚ ਦੀ ਪਛਾਣ ਵੀ ਤਾਂ ਉਹੀ ਕਰਦੇ ਨੇ ਜਿਨ੍ਹਾਂ ਤੇ ਤੁਸੀਂ ਕਿਰਪਾ ਕਰੋ, ਜਿਨ੍ਹਾਂ ਤੇ ਤੁਸੀਂ ਦਇਆ ਕਰੋ ਮਹਾਰਾਜ, ਉਹੀ ਸੱਚ ਨੂੰ ਪਛਾਣਦੇ ਹਨ।
ਧੰਨ ਧੰਨ ਸਤਸੰਗ ਤੁਮਾਰਾ, ਭੌਜਲ ਪਾਰ ਉਤਾਰਨ ਆਰਾ।
ਮਹਾਰਾਜ ਸੱਚੇ ਪਾਤਸ਼ਾਹ ਜੀ, ਤੁਹਾਡਾ ਸਤਸੰਗ ਧੰਨ ਹੈ, ਤੁਹਾਡੀ ਸੰਗਤ, ਤੁਹਾਡੇ ਸੰਗਤ ਵਿੱਚ ਬੈਠਣਾ, ਸਤਸੰਗ ਵਿੱਚ ਬੈਠਣਾ ਇਹ ਧੰਨ ਹੈ। ਔਰ ਆਪ ਜੀ ਦੀ ਕੀਤੀ ਹੋਈ ਸਤਸੰਗਤ ਇਸ ਭਵਜਲ ਤੋਂ ਪਾਰ ਉਤਾਰਨ ਵਾਲੀ ਹੈ।
ਜਨਮ ਮਰਨ ਕੋ ਬੋਰ ਨ ਫੇਰਾ,
ਮਹਾਰਾਜ ਜਿਹੜੇ ਤੁਹਾਡੀ ਸੰਗਤ ਕਰਦੇ ਨੇ ਉਹਨਾਂ ਨੂੰ ਜਨਮ ਮਰਨ ਦੇ ਚੱਕਰਾਂ ਚ ਨਹੀਂ ਪੈਣਾ ਪੈਂਦਾ, ਉਹਨਾਂ ਨੂੰ ਇਸ ਭਵਜਲ ਵਿੱਚ ਮੁੜ ਫੇਰਾ ਨਹੀਂ ਪਾਉਣਾ ਪੈਂਦਾ।
ਆਪਣੋ ਜਾਣ ਕਰਿਓ ਜੋ ਚਿਹਰਾ,
ਮਹਾਰਾਜ ਜਿਨ੍ਹਾਂ ਨੂੰ ਤੁਸੀਂ ਆਪਣਾ ਜਾਣ ਕੇ ਆਪਣਾ ਚਿਹਰਾ ਬਣਾ ਲਿਆ, ਆਪਣਾ ਸੇਵਕ ਬਣਾ ਲਿਆ ਹੈ ਗਰੀਬ ਨਵਾਜ। ਤੋ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਹੋਰ ਪਾਵਨ ਅੰਮ੍ਰਿਤ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।